ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸਟੀਐ, ਮੋਹਿ ਥੁੱਕਾ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਦੇ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਵਿਆਖਿਆ ਅਧੀਨ ਅੱਜ ਦਾ ਪ੍ਰਕਰਨ ਜਿਹੜਾ ਹੈ ਸਤ ਸੰਗਤ ਜੀ 473 ਅੰਗ ਉੱਪਰ ਆਸਾ ਦੀ ਵਾਰ ਵਿਚੋਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ। ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਸਲੋਕ ਮਹੱਲਾ ਪਹਿਲਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਸਲੋਕ ਦੇ ਵਿਚ ਇਕ ਬੜੀ ਵੱਡੀ ਗੱਲ ਕਹੀ। ਕਹਿੰਦੇ ਬੋਲਣ ਦਾ ਬੰਦੇ ਦੇ ਜੀਵਨ ਤੇ ਬਹੁਤ ਵੱਡਾ ਅਸਰ ਪੈਂਦਾ। ਜਿਵੇਂ ਦਾ ਬੋਲਦਾ, ਬੋਲਣ ਦੇ ਨਾਲ ਅਸਰ ਪੈਂਦਾ। ਜਿਹੜੇ ਘਰ ਵਿਚ ਜੋ ਬੋਲੇਗਾ, ਉਸ ਬੋਲਣ ਦੇ ਉਥੇ ਛੋਟੇ ਛੋਟੇ ਕਣ ਬਣਨੇ ਸ਼ੁਰੂ ਹੋ ਜਾਂਦੇ ਨੇ। ਉਵੇਂ ਦਾ ਉਹ ਇਨਵਾਇਰਮੈਂਟ ਬਣ ਜਾਂਦਾ, ਉਵੇਂ ਦਾ ਵਾਤਾਵਰਣ। ਹੌਲੀ ਹੌਲੀ ਉਹ ਸਾਰਾ ਘਰ, ਜੇ ਕੋਈ ਉਥੇ ਗਾਲੀ ਗਲੋਚ ਫਿੱਕਾ ਬੋਲਦਾ, ਕਦੀ ਵਾਹਿਗੁਰੂ ਦਾ ਨਾਮ ਨਹੀਂ ਲੈਂਦਾ, ਤੁਸੀਂ ਵੇਖੋ ਕਿ ਉਸ ਘਰ ਦੇ ਵਿਚ ਇੰਜ ਅਚਵੀ ਲੱਗੇਗੀ, ਚਿੱਤ ਨਹੀਂ ਟਿਕੇਗਾ ਨਹੀਂ। ਬੋਲਣ ਦਾ ਬੜਾ ਵੱਡਾ ਪ੍ਰਭਾਵ ਹੈ ਜੀਵਨ ਦੇ ਉਤੇ। ਇਸੇ ਤਰ੍ਹਾਂ ਜੇ ਕੋਈ ਵਾਹਿਗੁਰੂ ਦਾ ਨਾਮ ਬੋਲਦਾ ਹੈ, ਬਾਣੀ ਬੋਲਦਾ ਹੈ, ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਉਹਦਾ ਆਪਣਾ ਪ੍ਰਭਾਵ ਹੈ। ਇੱਥੇ ਬੋਲਣ ਦਾ ਕਹਿੰਦੇ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਨੇ। ਫਿੱਕੇ ਦਾ ਮਤਲਬ ਬਿਮਾਰ ਪੈ ਜਾਂਦਾ ਮਨੁੱਖ। ਬੜੇ ਮਨੁੱਖ ਨੇ ਜਿਹੜੇ ਗਲਤ ਬੋਲਣ ਕਰਕੇ ਬਿਮਾਰ ਨੇ, ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਲੱਗਦੀ। ਜਿਹੜੇ ਲਾ ਇਲਾਜ ਹੋ ਜਾਂਦੇ ਨੇ, ਉਨ੍ਹਾਂ ਦੀ ਬੈਕ ਸਾਈਡ ਤੇ ਦੋ ਚੀਜ਼ਾਂ ਦੀ ਸਾਇਕੀ ਕੰਮ ਕਰਦੀ। ਇੱਕ ਤੇ ਉਹ ਸੋਚਦੇ ਦੂਜੇ ਦਾ ਬੁਰਾ ਨੇ, ਇੱਕ ਦੂਜੇ ਨੂੰ ਬੋਲਦੇ ਬੁਰਾ ਨੇ। ਬੋਲਣ ਕਰਕੇ ਉਨ੍ਹਾਂ ਨੂੰ ਇਹ ਸਾਰਾ ਕੁਝ ਸਾਧ ਸੰਗਤ ਜੀ ਸਹਿਣਾ ਪੈਂਦਾ ਤੇ ਹੌਲੀ ਹੌਲੀ ਬੋਲਦਿਆਂ ਬੋਲਦਿਆਂ ਅੱਖਰ ਆਪਣੇ ਸਰੀਰ ਧਾਰਨੇ ਸ਼ੁਰੂ ਕਰ ਦਿੰਦੇ ਨੇ। ਜਿਵੇਂ ਕੋਈ ਗੁੱਸੇ ਵਿਚ ਬੋਲਦਾ, ਕ੍ਰੋਧ ਦੀਆਂ ਗੱਲਾਂ ਕਰਦਾ, ਇੱਥੇ ਪਰ ਕ੍ਰੋਧ ਦੀ ਤੇ ਕ੍ਰੋਧ ਦੇ ਕਨੈਕਸ਼ਨ, ਕ੍ਰੋਧ ਵੀ ਇਕ ਸ਼ਕਤੀ ਹੈ ਨਾ, ਬ੍ਰਹਿਮੰਡ ਦੀ ਸ਼ਕਤੀ ਹੈ ਕ੍ਰੋਧ ਜਿਹੜੀ। ਉਹ ਕ੍ਰੋਧ ਫਿਰ ਉਸ ਘਰ ਦੇ ਵਿਚ ਕਨੈਕਸ਼ਨ ਕਰਨਾ ਸ਼ੁਰੂ ਕਰ ਦਿੰਦਾ। ਫਿਰ ਉਹ ਕ੍ਰੋਧ ਹੌਲੀ ਹੌਲੀ ਹਾਵੀ ਹੋ ਜਾਂਦਾ ਸਾਰੇ ਜੀਆਂ ਤੇ। ਕਈ ਵਾਰੀ ਅੱਜ ਕੱਲ ਖਾਸ ਕਰਕੇ ਵੇਖਣ ਵਿਚ ਆਉਂਦਾ ਵੀ ਕਲਹਿ ਕਲੇਸ਼ ਹਰ ਇਕ ਥਾਂ ਤੇ। ਉਹ ਕਿਉਂ ਹੈ? ਵੀ ਬੋਲਣਾ ਹੀ ਫਿੱਕਾ ਹੈ। ਜਦੋਂ ਗਲਤ ਬੋਲਣਾ ਤਾਂ ਇੱਕ ਤੇ ਇਹਦੇ ਨਾਲ ਨੁਕਸਾਨ ਹੁੰਦਾ ਤੇ ਇੱਕ ਸੋਚਣਾ, ਫਰਕ ਰੱਖਣਾ, ਕਪਟ ਰੱਖਣਾ, ਜਿਹਨੂੰ ਪਿੱਛੇ ਕਿਹਾ ਕਪਟ ਓਹਲਾ ਰੱਖਣਾ, ਮੂੰਹ ਤੇ ਬੜਾ ਮਿੱਠਾ ਬੋਲ ਲੈਣਾ, ਜਦੋਂ ਥੋੜਾ ਜਿਹਾ ਪਾਸੇ ਕਹਿੰਦੇ ਬੰਦਾ ਮੂਰਖ ਹੀ ਕੋਈ ਨੀ, ਇਹਦੇ ਨਾਲ ਹੇਰਾ ਫੇਰੀ ਕਰ ਲਈ, ਇਹਨੂੰ ਪਤਾ ਹੀ ਕੋਈ ਨੀ ਲੱਗਦਾ, ਉਹ ਵੀ ਬੜਾ ਵੱਡਾ ਪਾਪ ਹੈ। ਲੁੱਕ ਕੇ ਪਾਪ ਕਰਨਾ ਅੰਦਰੋਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਫਿੱਕਾ ਬੋਲਣ ਦੇ ਨਾਲ ਤਨ ਤੇ ਮਨ ਫਿੱਕਾ ਹੋ ਜਾਂਦਾ। ਜਿਹਨੂੰ ਡਿਪਰੈਸ਼ਨ ਕਹਿੰਦੇ ਨੇ, ਉਹਦਾ ਅਰਥ ਇਹੀ ਹੈ, ਮਨ ਦੇ ਰੰਗ ਫਿੱਕੇ ਪੈ ਜਾਂਦੇ, ਜਿਵੇਂ ਕੱਪੜੇ ਦਾ ਰੰਗ ਫਿਟਕ ਜਾਂਦਾ। ਬਸ ਉਦਾਸੀ ਦਾ ਕਾਰਨ ਇਹੀ ਹੈ ਕਿ ਉਹ ਸੋਚਦਾ ਬੁਰਾ ਹੈ ਤੇ ਬੋਲਦਾ ਬੁਰਾ ਹੈ, ਤਨ ਤੇ ਮਨ ਫਿੱਕੇ ਹੋ ਜਾਂਦੇ ਹਨ।
ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ।
ਉਹਨੂੰ ਹੌਲੀ ਹੌਲੀ ਲੋਕ ਫਿੱਕਾ ਹੀ ਸੱਦਣ ਲੱਗ ਪੈਂਦੇ ਵੀ ਇਹਨੇ ਤੇ ਮਾੜਾ ਹੀ ਬੋਲਣਾ। ਜੇ ਕਿਤੇ ਉਹਨੂੰ ਕੋਈ ਚਾਰ ਬੰਦੇ ਇਕੱਠੇ ਹੋਣ ਤੇ ਉਹਨੂੰ ਸੱਦਣ ਦੀ ਗੱਲ ਕਰੀਏ ਤੇ ਅਗਲਾ ਕਹਿੰਦਾ ਜੀ ਉਹਨੂੰ ਦੂਰੋਂ ਹੀ ਹੱਥ ਜੋੜੋ, ਇੱਥੇ ਆ ਕੇ ਉਹਨੇ ਖਿਲਾਰਾ ਹੀ ਪਾਉਣਾ। ਇਸ ਕਰਕੇ ਉਹਦੀ ਸੋਏ ਉਹਦੀ ਜਿਹੜੀ ਅਸਰ ਹੈ ਉਹ ਵੀ ਫਿੱਕਾ ਹੀ ਹੁੰਦਾ ਹੈ।
ਫਿੱਕਾ ਦਰਗਹਿ ਸੱਟੀਐ ਮੋਹਿ ਤੁੱਕਾ ਫਿੱਕੇ ਪਾਏ।
ਪਰਮੇਸ਼ਰ ਦੀ ਦਰਗਾਹ ਵਿਚੋਂ ਸੁੱਟ ਦਿੱਤਾ ਜਾਂਦਾ, ਉਹਦੇ ਮੂੰਹ ਤੇ ਥੁੱਕਾਂ ਪੈਂਦੀਆਂ ਹਨ, ਭਾਵ ਉਹ ਪ੍ਰਵਾਨ ਨਹੀਂ ਹੁੰਦਾ।
ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ।
ਫਿੱਕੇ ਨੂੰ ਮੂਰਖ ਕਿਹਾ ਜਾਂਦਾ ਤੇ ਪਾਣਾ ਮੈਨੇ ਜੁੱਤੀਆਂ ਲਹਿ ਸਜਾਏ, ਉਹਨੂੰ ਸਜ਼ਾ ਮਿਲਦੀ ਏ ਜੁੱਤੀਆਂ ਪੈਂਦੀਆਂ ਨੇ ਫਿੱਕਾ ਬੋਲਣ ਕਰਕੇ। ਕਿਉਂਕਿ ਜੇ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਵੀ ਹੈ ਤੇ ਬੋਲਣ ਦੀ ਭਾਸ਼ਾ ਦੀ ਕੋਈ ਨਾ ਕੋਈ ਹੱਦ ਹੁੰਦੀ, ਭਾਵੇਂ ਕੋਈ ਕਿੰਨਾ ਵੀ ਗੱਲ ਹੈ ਜਾਂ ਫਿਰ ਬੰਦੇ ਦੀ ਸ਼ਖਸੀਅਤ ਓਨੀ ਵੱਡੀ ਹੋਵੇ ਵੀ ਉਹਦਾ ਲਫ਼ਜ਼ ਅਗਲਾ ਸਹਿਜ ਹੈ। ਜੇ ਪੱਲੇ ਤੇ ਕੁਝ ਹੋਵੇ ਨਾ ਬੰਦੇ ਦੇ ਵਜਨ ਤੇ ਹੋਵੇ ਨਾ ਜ਼ਿੰਦਗੀ ਦੇ ਵਿਚ ਤੇ ਉਹ ਗੱਲਾਂ ਕਰੇ ਪੁੱਠੀਆਂ, ਫਿਰ ਮਹਾਰਾਜ ਕਹਿੰਦੇ ਜੁੱਤੀਆਂ ਪੈਂਦੀਆਂ ਨੇ। ਫਿਰ ਜਦੋਂ ਜੁੱਤੀਆਂ ਪੈਂਦੀਆਂ ਨੇ ਫਿਰ ਕਹਿਣਗੇ ਜੀ ਇਹ ਤਾਂ ਲੋਕਾਂ ਨੂੰ, ਜੇ ਉਹਨਾਂ ਨੂੰ ਕੋਈ ਕਵੇ ਭਾਈ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ, ਇਹ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ, ਕਹਿੰਦੇ ਇਹ ਲੂਤੀਆਂ ਲਾਉਂਦੇ ਨੇ, ਇਹ ਕਹਿੰਦੇ ਲੋਕਾਂ ਨੂੰ ਭੜਕਾਉਂਦੇ ਨੇ। ਤੇ ਭੜਕਾਉਂਦਾ ਕੌਣ ਹੈ? ਭੜਕਾਉਂਦੀ ਤੇ ਤੇਰੀ ਜ਼ਬਾਨ ਹੈ ਆਪਣੀ, ਜਿਹੜੀ ਜ਼ਬਾਨ ਤੂੰ ਇੰਨੀ ਗੰਦੀ ਬੋਲਣਾ ਉਹਦੇ ਨਾਲ ਲੋਕ ਭੜਕਦੇ ਨੇ। ਕਿੰਨਾ ਕੁ ਚਿਰ ਕੋਈ ਮਾੜਾ ਹੋ ਸਕਦਾ, ਮਨੁੱਖ ਮਾੜਾ ਹੈ ਤੇ ਉਹਨੂੰ ਗੱਲ ਕਹਿਣੀ ਹੋਵੇ, ਗੱਲ ਕਹਿਣ ਦੀ ਕੋਈ ਹੱਦ ਬੰਨੀ ਹੁੰਦੀ ਹੈ ਕਿ ਜਿਵੇਂ ਇੱਕ ਕਹਿ ਲਓ ਵੀ ਅਤਿ ਘਟੀਆ ਜਿਹੜੀ ਸ਼ਬਦਾਵਲੀ ਹੈ ਜਿਹਦਾ ਕੋਈ, ਤੇ ਰੀਸਾਂ ਅਸੀਂ ਕਰਨੇ ਆ ਗੁਰੂ ਸਾਹਿਬ ਦੀਆਂ, ਗੁਰੂ ਸਾਹਿਬ ਨੇ ਜੇ ਲਫ਼ਜ਼ ਕਿਤੇ ਕਿਤੇ ਬੋਲੇ ਨੇ ਨਾ ਕਿਸੇ ਨੂੰ ਲਾ ਕੇ ਗੱਲਾਂ ਕਹੀਆਂ, ਪਰ ਗੁਰੂ ਸਾਹਿਬ ਦਾ ਪ੍ਰਭਾਵ ਹੀ ਇੰਨਾ ਸੀ, ਅਗਲਾ ਸਹਿਣ ਕਰ ਗਿਆ, ਮਹਿਸੂਸ ਕਰ ਗਿਆ, ਸਮਝ ਆ ਗਈ ਉਹਨੂੰ। ਪਰ ਆਪਣੇ ਤੇ ਪੱਲੇ ਸਾਡੇ ਹੈ ਕੁਝ ਨਹੀਂ। ਇਸ ਕਰਕੇ ਜਿਹੜਾ ਮੂਰਖ ਹੈ ਉਹ ਕਹਿੰਦਾ ਭਾਵੇਂ ਫਿਰੇ ਵੀ ਮੈਨੂੰ ਜੁੱਤੀਆਂ ਉਹਦੇ ਕਰਕੇ ਪਈਆਂ, ਉਹਨੇ ਭੜਕਾਇਆ ਸੀ ਲੋਕਾਂ ਨੂੰ ਇਹਦੇ ਕਰਕੇ ਮੈਨੂੰ ਜੁੱਤੀਆਂ ਪੈ ਗਈਆਂ। ਜੁੱਤੀਆਂ ਉਹਦੀ ਜ਼ਬਾਨ ਪਾਉਂਦੀ ਹੈ, ਉਹਦੇ ਕਰਕੇ ਜੁੱਤੀਆਂ ਪੈਂਦੀਆਂ ਹਨ ਦਰਗਾਹ ਅੰਦਰ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ
ਅੰਦਰ ਉਹ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ।
ਇਸ ਤਰ੍ਹਾਂ ਦੇ ਜਿਹੜੇ ਪਖੰਡੀ ਸਾਧ ਨੇ, ਜਿਹੜੇ ਪਖੰਡੀ ਲੋਕ ਨੇ, ਅਡੰਬਰ ਕਰਦੇ ਨੇ, ਜਿਹੜੇ ਨਕਲੀ ਨੇ, ਨਾਟਕ ਖੇਡਦੇ ਨੇ ਲੋਕਾਂ ਦੇ ਨਾਲ, ਕਦੀ ਬਿਲਕੁਲ ਭਲਾ ਮਾਨਸਾਂ ਵਾਲਾ ਮੂੰਹ ਬਣਾ ਲੈਣਗੇ ਤੇ ਲੋਕ ਕਹਿਣਗੇ ਵਾਹਿਗੁਰੂ ਵਾਹਿਗੁਰੂ, ਬੜੇ ਦੁਖੀ ਨੇ ਬਾਬਾ ਜੀ, ਪਤਾ ਨਹੀਂ ਇਨ੍ਹਾਂ ਨੂੰ ਕੋਈ ਕੀ ਕਹਿੰਦਾ, ਤੇ ਫਿਰ ਗੱਲਾਂ ਇਸ ਤਰ੍ਹਾਂ ਦੀਆਂ ਕਰਨਗੀਆਂ ਵੀ ਅਗਲੇ ਦੇ ਅੰਦਰੋਂ ਲੰਘ ਜਾਣ। ਗੁਰੂ ਦਾ ਭੈ ਨਹੀਂ, ਸੰਗਤ ਦਾ ਭੈ ਨਹੀਂ, ਗੁਰਮੁਖਾਂ ਦਾ ਭੈ ਨਹੀਂ, ਕੋਈ ਅਦਬ ਨਹੀਂ। ਤੇ ਮਹਾਰਾਜ ਕਹਿੰਦੇ ਨੇ ਅੰਦਰੋਂ ਝੂਠੇ, ਅੰਦਰ ਉਨ੍ਹਾਂ ਦੇ ਝੂਠ ਹੁੰਦਾ ਹੈ, ਪੈਜ ਬਾਹਰ, ਪਰ ਬਾਹਰ ਬੜਾ ਵਿਖਾਵਾ ਵਧੀਆ ਹੁੰਦਾ ਹੈ, ਜਿਹਨੂੰ ਵੇਖ ਕੇ ਜਿਹੜੀ ਰਈਅਤ ਹੈ, ਜਿਹੜੀ ਦੁਨੀਆਂ ਹੈ, ਉਨ੍ਹਾਂ ਦੇ ਪਿੱਛੇ ਹੋ ਤੁਰਦੀ ਹੈ। ਕਬੀਰ ਜੀ ਵੀ ਕਹਿੰਦੇ ਨੇ, ਕਹਿੰਦੇ ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ। ਵਹੀਰ ਨੇ ਪਿੱਛੇ ਪੈ ਜਾਣਾ, ਕਿਉਂ? ਵਹੀਰ ਨੇ ਪੰਡਿਤ ਨੂੰ ਬਾਹਰੋਂ ਵੇਖਣਾ ਹੈ ਵੀ ਕਿਵੇਂ ਗੋਟੇ ਲੱਗੇ ਹੋਏ ਨੇ, ਕਿਵੇਂ ਚਮਕਦਾ ਪਿਆ ਸਾਰਾ ਕੁਝ, ਗੱਲਾਂ ਬਲ ਬੁਲਾ ਕੇ ਪੂਰੀਆਂ ਸ਼ਾਤਰੀ ਦੇ ਨਾਲ ਦੁਨੀਆਂ ਉਹਦੇ ਕਾਬੂ ਆ ਜਾਂਦੀ। ਇੱਥੇ ਮਹਾਰਾਜ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ, ਬਾਹਰ ਬੜੀ ਪੈਜ ਸਵਾਰੀ ਹੋਈ ਏ, ਦੁਨੀਆਂ ਅੰਦਰ ਫੈਲ, ਦੁਨੀਆਂ ਵਿਚ ਫੈਲਾਵ ਬੜਾ, ਮੂਰਖ ਬੜੇ ਨੇ ਪਿੱਛੇ ਟੋਲਿਆਂ ਦੇ ਟੋਲੇ ਤੁਰਨ ਵਾਲੇ।
ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ।
ਐਸੇ ਬੰਦੇ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰ ਲੈਣ ਤੇ ਭਾਵੇਂ ਗਿਆਨ ਦਾ ਇਸ਼ਨਾਨ ਕਰ ਲੈਣ ਤੇ ਭਾਵੇਂ ਧਿਆਨ ਦਾ ਕਰ ਲੈਣ, ਕੁਝ ਵੀ ਕਰ ਲੈਣ, ਜਿਨ੍ਹਾਂ ਦੇ ਅੰਦਰ ਝੂਠ ਹੈ ਉਹ ਉਨ੍ਹਾਂ ਦੀ ਮੈਲ ਨਹੀਂ ਉਤਰਦੀ।
ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ।
ਪਰ ਜਿਨ੍ਹਾਂ ਦੇ ਅੰਦਰ ਰੇਸ਼ਮ ਹੈ, ਭਾਵ ਪਰਮੇਸ਼ਰ ਦਾ ਨਾਮ ਹੈ, ਪ੍ਰੇਮ ਦਾ ਕੱਪੜਾ ਹੈ, ਤੇ ਬਾਹਰ ਗੁੱਦੜ, ਬਾਹਰੋਂ ਭਾਵੇਂ ਸਿੱਧੇ ਸਾਧੇ ਜੀ ਨੇ, ਗੱਲਾਂ ਸਿੱਧੀ ਹੀ ਕਰਦੇ ਨੇ, ਕਈ ਵਾਰੀ ਲੋਕ ਕਹਿੰਦੇ ਵੀ ਇਹਨੂੰ ਕੁਝ ਨਹੀਂ ਆਉਂਦਾ, ਖਾਸ ਨਹੀਂ ਜ਼ਿਆਦਾ ਆਉਂਦਾ, ਪਾਉਂਦਾ ਪਹਿਣ ਦੇ ਵੀ ਸਿੱਧਾ ਸਾਧਾ। ਗੁੱਦੜ, ਗੁੱਦੜ ਦਾ ਮਤਲਬ ਗੁੱਦੜ ਜਿਹਾ ਰਜਾਈ ਜੀ, ਜਿਹੜੇ ਰੂਹ ਨਿਕਲਿਆ ਹੁੰਦਾ, ਉਹ ਭਲੇ ਨੇ, ਉਹ ਚੰਗੇ ਲੱਗਦੇ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ।
ਤਿੰਨ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ,
ਉਹਨਾਂ ਨੂੰ ਉਹਨਾਂ ਦਾ ਨੇਹ ਜਿਹੜਾ ਹੈ ਪਿਆਰ ਜਿਹੜਾ ਰੱਬ ਨਾਲ ਜੁੜਿਆ ਹੋਇਆ, ਉਹ ਵਿਚਾਰ ਦੇਖਣੇ ਵਿਚਾਰ ਕਰਦੇ ਨੇ ਪਰਮੇਸ਼ਰ ਦੇ ਦਰਸ਼ਨ ਦੀ।
ਰੰਗ ਹੱਸ ਹੈ ਰੰਗ ਰੋਗ ਹੈ ਚੁੱਪ ਪੀ ਕਰ ਜਾਏ,
ਕਦੀ ਆਪਣੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਹੱਸ ਪੈਂਦੇ ਨੇ ਉਹਨੂੰ ਵੇਖ ਕੇ, ਕਦੀ ਰੋਂਦੇ ਨੇ ਕਦੀ ਉਹਦੇ ਪਿਆਰ ਵਿੱਚ ਰੋਂਦੇ ਨੇ, ਕਦੀ ਚੁੱਪ ਕਰਕੇ ਬੜਾ ਬੜਾ ਚਿਰ ਧਿਆਨ ਸਮਾਧੀ ਦੇ ਵਿੱਚ ਸੁਣ ਅਪੁਰ ਅਵਸਥਾ ਵਿੱਚ ਰਹਿੰਦੇ ਹਨ।
ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ,
ਉਹਨਾਂ ਦੀ ਇੱਕ ਕੈਟਾਗਰੀ ਇਸ ਤਰ੍ਹਾਂ ਦੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਬਾਜ ਸੱਚੇ ਨਾਹ, ਸੱਚੇ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ। ਵੀ ਆ ਛੋਟੇ ਛੋਟੇ ਰਾਜਨੀਤਕ ਅੱਜ ਕੱਲ ਤੇ ਵੇਖ ਲਓ, ਇਹ ਜਿਹੜੇ ਸ਼ਬਦ ਨੇ ਨਾ ਜੋੜ ਤੇ ਸਾਰੇ ਲੈਂਦੇ ਨੇ ਆਪਣੇ ਨਾਲ, ਵੀ ਮੈਂ ਵੀ ਸੰਤਾਂ, ਵੇਖੋ ਆਹ ਸੰਤਾਂ ਦਾ ਸ਼ਬਦ ਲਿਖਿਆ ਬਾਬੇ ਨਾਨਕ ਨੇ। ਪਰ ਆ ਤੁਕ ਪਹਿਲਾਂ ਪੜ੍ਹ ਲਈਏ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ, ਕੋਈ ਆ ਜਾਏ ਰਾਜਨੀਤਿਕ ਆ ਜਾਏ, ਦੂਜਾ ਆ ਜਾਏ, ਤੀਜਾ ਆ ਜਾਏ, ਸਾਰਾ ਸਾਰਾ ਦਿਨ ਉਹਨੂੰ ਫੋਨ ਕਰੀ ਜਾਣਗੇ, ਸਾਰਾ ਸਾਰਾ ਦਿਨ ਉਹਨੂੰ ਉਡੀਕੀ ਜਾਣਗੇ, ਬਾਅਦ ਵਿਚ ਕਹਿਣਗੇ ਜੀ ਅਸੀਂ ਵੀ ਸੰਤ ਹੁੰਦੇ ਹਾਂ, ਵੇਖੋ ਆਹ ਜਿਹੜੀਆਂ ਪੰਕਤੀਆਂ ਸਾਡੇ ਵਾਸਤੇ ਉਚਾਰੀਆਂ। ਨਹੀਂ, ਉਹ ਤੇ ਏਡੇ ਬੇਪਰਵਾਹ ਹੁੰਦੇ ਨੇ, ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਜੀ।
ਦਰ ਵਾਟ ਉੱਪਰ ਖਰਚ ਮੰਗਾ ਜਬੈ ਦੇ ਤਾ ਖਾਹੇ,
ਉਹ ਪਰਮੇਸ਼ਰ ਦੇ ਦਰਸ਼ਨ ਦੇ ਰਸਤੇ ਦੇ ਉੱਤੇ ਤੁਰੀ ਜਾਂਦੇ ਨੇ, ਤੁਰੀ ਜਾਂਦੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ ਵਾਟ ਮੈਨੇ ਰਸਤਾ। ਦਰ ਵਾਟ ਦਰ ਤੇ ਪਹੁੰਚਣ ਵਾਸਤੇ ਵਾਟ ਤੇ ਤੁਰੀ ਜਾਂਦੇ ਨੇ, ਖਰਚ ਮੰਗਦੇ ਨੇ ਵੀ ਆਪਣਾ ਨਾਮ ਦੇ ਦੇ, ਬਖਸ਼ਿਸ਼ ਦੇ ਦੇ, ਰਸ ਦੇ ਦੇ, ਜਬੈ ਦੇ। ਜਦੋਂ ਪਰਮੇਸ਼ਰ ਤਰੁੱਠ ਕੇ ਥੋੜੀ ਜਿਹੀ ਕਣੀ ਪਾਉਂਦਾ ਤੇ ਉਦੋਂ ਖਾ ਲੈਂਦੇ ਨੇ, ਭਾਵ ਉਦੋਂ ਰਸ ਪ੍ਰਾਪਤ ਕਰ ਲੈਂਦੇ ਹਨ।
ਦੀਬਾਨ ਇੱਕ ਕਲਮ ਏਕਾ ਹਮਾ ਤੁਮਾ ਮੇਲ,
ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਵੀ ਪਰਮੇਸ਼ਰ ਦਾ ਹੀ ਦੀਵਾਨ, ਉਹਦੀ ਹੀ ਸ਼ਕਤੀ ਹੈ, ਉਹਦੇ ਹੱਥ ਵਿਚ ਕਲਮ ਹੈ, ਤੇ ਆਹ ਜਿਹੜਾ ਹਮਾ ਤੁਮਾ ਮੇਲ ਹੈ ਨਾ, ਇਹਦਾ ਉਹ ਹਿਸਾਬ ਕਰਦਾ, ਉਹ ਸਾਰਿਆਂ ਸਾਰਿਆਂ ਦਾ ਲੇਖਾ ਲਿਖਦਾ ਹੈ।
ਡਰ ਲਏ ਲੇਖਾ ਪੀੜ ਛੁਟੈ ਨਾਨਕਾ ਜਿਉ ਤੇਲ,
ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੇ ਦਰ ਘਰ ਦੇ ਉੱਤੇ ਜਾ ਕੇ ਲੇਖਾ ਹੁੰਦਾ ਹੈ ਇਸ ਤਰ੍ਹਾਂ ਦਾ, ਜੇ ਕਿਤੇ ਕੋਈ ਪਖੰਡ ਕਰੇ ਨਾ ਤੇ ਉਹ ਬਾਹਰਲੀਆਂ ਚੀਜ਼ਾਂ ਤੋਂ ਨਹੀਂ ਪਸੀਜਦਾ, ਲੇਖਾ ਦੇਣਾ ਪੈਂਦਾ ਹੈ। ਉੱਥੇ ਜਿਵੇਂ ਤਿਲਾਂ ਨੂੰ ਪੀੜੀ ਦਾ ਇਸ ਤਰ੍ਹਾਂ ਪੀੜ ਕੇ ਫਿਰ ਤਿਲ ਵਿਚੋਂ ਤੇਲ ਕੱਢਦਾ, ਇਸ ਤਰ੍ਹਾਂ ਪਰਮੇਸ਼ਰ ਉਹਨਾਂ ਦੇ ਅੰਦਰੋਂ ਭਾਵ ਪਾਪਾਂ ਨੂੰ ਕੱਢ ਦਿੰਦਾ ਹੈ।
ਪੌੜੀ ਆਪੇ ਹੀ ਕਰਨਾ ਕਿਓ ਕੱਲ ਆਪੇ ਹੀ ਤੈ ਧਾਰੀ ਹੈ,
ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਕਾਰਨ ਬਣਾਇਆ ਤੇ ਆਪ ਹੀ ਸਾਰੇ ਜੀਵਾਂ ਵਿਚ ਆਪਣੀ ਆਤਮਾ ਰੂਪੀ ਕਲਾ ਸ਼ਕਤੀ ਜਿਹੜੀ ਧਰੀ ਹੋਈ ਹੈ ਤੇ ਖੇਡ ਖੇਡ ਰਿਹਾ ਹੈ ਸੰਸਾਰ ਦੀ।
ਇਕ ਹੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ,
ਉਹ ਵੇਖਦਾ ਹੈ ਆਪਣਾ ਕੀਤਾ ਹੋਇਆ ਬਣਾਇਆ ਹੋਇਆ ਸੰਸਾਰ ਜਿਹੜਾ ਧਰ ਕੇ ਕੱਚੀ ਪੱਕੀ ਸਾਰੀ ਹੈ। ਇਹ ਖੇਡ ਨਰਦਾਂ ਦੀ ਕਿਵੇਂ ਚੱਲ ਰਹੀ ਹੈ, ਕੱਚੀ ਪੱਕੀ ਕੋਈ ਕਿਵੇਂ ਦਾ ਕੋਈ ਕਿਵੇਂ ਦਾ, ਵੱਖਰੇ ਵੱਖਰੇ ਲੋਕਾਂ ਦੀ ਖੇਡ ਨੂੰ ਦੇਖ ਰਿਹਾ ਹੈ।
ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ,
ਜਿਹੜਾ ਆਇਆ ਹੈ ਉਹਨੇ ਚਲੇ ਜਾਣਾ, ਗੁਰਮੁਖ ਇਹਨੂੰ ਸਮਝ ਲੈਂਦੇ ਸਾਰਿਆਂ ਦੀ ਵਾਰੀ ਆਈ ਹੈ।
ਜਿਸ ਕੇ ਜੀਉ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ,
ਇਸ ਕਰਕੇ ਜਿਹਦੇ ਜਦੋਂ ਇੱਥੇ ਰਹਿਣਾ ਨਹੀਂ ਤੇ ਫਿਰ ਜਿਹਦੇ ਜਿੰਦ ਹੈ, ਜਿਹਦੇ ਪ੍ਰਾਣ ਨੇ, ਜਿਹਦੇ ਕੋਲ ਜਾਣਾ, ਜਿਹਨੇ ਲੈ ਕੇ ਜਾਣਾ, ਉਹਨੂੰ ਭਲਾ ਮਨੋ ਕਿਉਂ ਭੁਲਾਈਏ, ਮਨੋ ਕਿਉਂ ਵਿਸਾਰੀਏ।
ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ,
ਗੁਰੂ ਦੇ ਆਸਰੇ ਨਾਲ ਗੁਰੂ ਦੀ ਦਿੱਤੀ ਮਤ ਦੇ ਮੁਤਾਬਕ ਤੁਰ ਕੇ ਜੀਵਨ ਦੇ ਅੰਦਰ ਆਪਣੇ ਹੱਥੀ ਨਾਮ ਸਿਮਰਨ ਅਭਿਆਸ ਸੇਵਾ ਕਰਕੇ ਆਪਣਾ ਕਾਰਜ ਸਵਾਰ ਲੈਣਾ ਚਾਹੀਦਾ, ਜੀਵਨ ਸਫਲ ਕਰ ਲੈਣਾ ਚਾਹੀਦਾ।
ਸਲੋਕ ਮਹਲਾ ਦੂਜਾ।
ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਸਲੋਕ ਉਚਾਰਨ ਕਰਦੇ ਹਨ।
ਇਹ ਕਨੇਹੀ ਆਸ ਕੀ ਦੂਜਾ ਲਗੈ ਜਾਏ,
ਆਸ ਕੀ ਦਾ ਮਤਲਬ ਹੁੰਦਾ ਅੰਦਰੋਂ ਮਰ ਮਿਟ ਕੇ ਪਿਆਰ ਕਰਨਾ, ਭਾਵ ਸੋਚਣਾ ਨਾ ਵੀ ਇਹਦੇ ਵਿਚੋਂ ਲਾਭ ਨਿਕਲੇਗਾ ਕਿ ਨੁਕਸਾਨ ਨਿਕਲੇਗਾ, ਵੀ ਕੁਝ ਮਿਲੇਗਾ ਕਿ ਨਾ ਮਿਲੇਗਾ, ਬਸ ਡਿੱਗ ਪੈਣਾ, ਛਾਲ ਮਾਰ ਦੇਣੀ ਉਸ ਪਿਆਰ ਦੇ ਵਿਚ। ਕਹਿੰਦੇ ਨੇ ਸਿੱਖ ਗੁਰੂ ਨਾਲ ਇਸ ਤਰ੍ਹਾਂ ਦਾ ਜੇ ਪਿਆਰ ਕਰੇ, ਜੇ ਆਸ਼ਕੀ ਕਰਦਾ, ਪਰ ਜੇ ਆਸ਼ਕੀ ਕਰਦਾ, ਮਹਾਰਾਜ ਕਹਿੰਦੇ ਇਹ ਕਿਨੇ ਹੀ ਆਸ਼ਕੀ, ਇਹ ਕਿਵੇਂ ਦੀ ਆਸ਼ਕੀ ਹੈ, ਕਿਵੇਂ ਦਾ ਪ੍ਰੇਮ ਹੈ। ਦੂਜਾ ਲੱਗਿਆ ਜਾਏ, ਜਿਹੜਾ ਗੁਰੂ ਕੋਲ ਵੀ ਆਵੇ ਤੇ ਹੋਰ ਕਿਸੇ ਨਾਲ ਵੀ ਜਾ ਕੇ ਉੱਥੇ ਵੀ ਦੀਵੇ ਜਗਾਈ ਜਾਏ ਤੇ ਇਧਰ ਉਧਰ ਭਟਕਦਾ ਫਿਰੇ, ਹੋਰ ਕਿਸੇ ਤੋਂ ਵੀ ਜੋਤਿਸ਼ੀਆਂ ਤੋਂ ਮੰਗਦਾ ਫਿਰੇ, ਕਾਹਦੀ ਆਸ਼ਕੀ ਕਾਹਦਾ ਪ੍ਰੇਮ ਹੈ?
ਨਾਨਕ ਆਸ਼ਕ ਕਾਂਡੀ ਹੈ ਸਦ ਹੀ ਰਹੇ ਸਮਾਏ।
ਸੱਚਾ ਆਸ਼ਕ ਉਹ ਕਾਂਡੀ ਹੈ, ਭਾਵ ਕੱਢਿਆ ਜਾਂਦਾ ਉਹਨੂੰ ਮੰਨਿਆ ਜਾਂਦਾ ਜਿਹੜਾ ਸਦਾ ਹੀ ਆਪਣੇ ਗੁਰੂ ਦੇ ਚਰਨਾਂ ਤੇ ਭਰੋਸਾ ਰੱਖਦਾ ਤੇ ਸਮਾਇਆ ਰਹਿੰਦਾ ਗੁਰੂ ਦੇ ਹੁਕਮ ਵਿਚ।
ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋਏ।
ਪਰ ਜਿਹੜਾ ਸੇਵਕ ਜਿਹੜਾ ਚੇਲਾ ਗੁਰੂ ਦੇ ਨਾਲ ਰਹਿੰਦਾ ਹੋਇਆ ਚੰਗਾ ਚੰਗਾ ਕਰਮ ਨੇ, ਜੇ ਤੇ ਚੰਗਾ ਤੜਕਾ ਲੱਗਦਾ ਹੋਵੇ ਫਿਰ ਤੇ ਕਹਿੰਦੇ ਚੜ੍ਹਦੀ ਕਲਾ ਚੜ੍ਹਦੀ ਕਲਾ, ਤੇ ਜੇ ਕਿਤੇ ਪੁੱਠਾ ਪੈ ਜਾਏ ਥੋੜਾ ਜਿਹਾ ਕੰਮ ਫਿਰ ਕਹਿੰਦੇ ਛੱਡ ਕੇ ਭੱਜ ਜਾਏ। ਮੰਦਾ ਮੰਦਾ ਹੋਏ, ਮੰਦੇ ਦਾ ਮਤਲਬ ਮੰਦਾ ਪੈ ਜਾਣ, ਇਹ ਤਾਂ ਉਤਰਾਅ ਚੜਾਅ ਹੈ। ਕਹਿੰਦੇ ਉਹ ਕਾਹਦਾ ਸੇਵਕ ਹੋਇਆ ਜਿਹੜਾ ਚੰਗੇ ਸਮੇਂ ਦੇ ਵਿਚ ਬੜੀਆਂ ਡੀਂਗਾਂ ਮਾਰਦਾ ਹੋਵੇ, ਬੜੀਆਂ ਗੱਲਾਂ ਕਰਦਾ ਹੋਵੇ ਤੇ ਥੋੜੀ ਜਿਹੀ ਲੋੜ ਪਵੇ ਗੁਰੂ ਨੂੰ, ਜਿਵੇਂ ਡੱਲਾ ਭੱਜ ਗਿਆ ਸੀ ਸਾਧ ਸੰਗਤ ਜੀ ਤੇ ਫਿਰ ਭੱਜ ਗਿਆ, ਕਹਿੰਦਾ ਮੈਂ ਕਰਾਂ ਜੇ ਮੈਨੂੰ ਤੁਸੀਂ ਯਾਦ ਕਰਦੇ ਤੇ ਆਹ ਕਰ ਲੈਣਾ ਸੀ। ਗੁਰੂ ਸਾਹਿਬ ਨੇ ਕਿਹਾ ਬੰਦੇ ਖੜੇ ਕਰਦੇ ਅੱਗੇ ਬੰਦੂਕ ਪਰਖਣੀ, ਫਿਰ ਦੌੜ ਗਿਆ। ਇਸ ਤਰ੍ਹਾਂ ਮੰਦੇ ਸਮੇਂ ਜਦੋਂ ਕੋਈ ਪਰਖ ਪੈਂਦੀ ਏ ਤੇ ਦੌੜ ਜਾਂਦਾ ਉਹ ਕਾਹਦਾ ਸੇਵਕ ਹੋ ਸਕਦਾ ਹੈ?
ਆਸਕ ਇਹੋ ਨਾ ਆਖੀ ਹੈ ਜੇ ਲੇਖਾ ਵਰਤੈ ਸੋਏ।
ਉਹਨੂੰ ਆਸ਼ਕ ਨਹੀਂ ਕਹੀਦਾ ਜਿਹੜਾ ਲੇਖੇ ਕਰਦਾ ਫਿਰੇ ਆਪਣੇ ਗੁਰੂ ਦਾ। ਗੁਰੂ ਤੇ ਸਿੱਖ ਦਾ ਇੱਕ ਸਿਧਾਂਤ ਹੁੰਦਾ ਹੈ, ਜੇ ਸਿੱਖ ਨੇ ਗੁਰੂ ਨਾਲ ਪ੍ਰੇਮ ਨਿਭਾਉਣਾ ਤੇ ਗੁਰੂ ਨਾਲ ਲੇਖਾ ਨਾ ਕਰੇ, ਉਹ ਕੀ ਕਰਦਾ ਕੀ ਖਾਂਦਾ ਕਿਵੇਂ ਕਰਦਾ ਕਿਵੇਂ ਤੁਰਦਾ, ਉਹਦਾ ਲੇਖਾ ਨਾ ਲਵੇ ਤਾਂ ਨਿਭਦੀ ਹੈ। ਜਿਹੜਾ ਗੁਰੂ ਨਾਲ ਹਿਸਾਬ ਕਰੇ ਵੀ ਮੈਂ ਤੇ ਤੇਰੀ ਇੰਨੀ ਸੇਵਾ ਕੀਤੀ, ਆਹ ਕੀਤਾ ਸੀ, ਮੈਂ ਵੇਖਾਂ ਆਹ ਕੀਤਾ, ਜਦੋਂ ਦਾਅਵਾ ਕਰੇ, ਜਦੋਂ ਗੁਰੂ ਦੇ ਕੰਮਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਤੇ ਲੇਖਾ ਕਰੇ ਹਿਸਾਬ ਕਰੇ ਗੁਰੂ ਨਾਲ, ਉਸ ਸੇਵਕ ਦੀ ਸੇਵਾ ਫਿਰ ਨਿਭਦੀ ਨਹੀਂ ਜੀ।
ਮਹਲਾ ਦੂਜਾ।
ਦੂਸਰੇ ਪਾਤਸ਼ਾਹ ਫਰਮਾਉਂਦੇ ਹਨ,
ਸਲਾਮ ਜਵਾਬ ਦੋਵੇਂ ਕਰੇ ਮੁੰਡ ਹੋ ਕੁੱਤਾ ਜਾਏ।
ਗਰੀਬ ਨਵਾਜ ਜੀ ਕਹਿੰਦੇ ਸਲਾਮ ਮੱਥਾ ਵੀ ਟੇਕਦਾ ਤੇ ਗੁਰੂ ਹੁਕਮ ਕਰੇ ਤੇ ਜਵਾਬ ਵੀ ਦੇ ਦਿੰਦਾ, ਟੇਕਦਾ ਮੱਥਾ ਵੀ ਹੈ ਤੇ ਜਵਾਬ ਵੀ ਦਿੰਦਾ। ਆਪਾਂ ਕੀ ਕਰ ਰਹੇ ਹਾਂ, ਮੱਥਾ ਵੀ ਟੇਕਨੇ ਆ ਗੁਰੂ ਨੂੰ, ਜਵਾਬ ਵੀ ਦੇ ਦਿੰਦੇ ਹਾਂ ਗੁਰੂ ਨੂੰ, ਗੁਰੂ ਵੀ ਮੰਨੀ ਜਾਂਦੇ ਹਾਂ, ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਇਹ ਸਮਝ ਲੋ ਅਸਲੋਂ ਹੀ ਘੁਸ ਗਿਆ ਬੰਦਾ, ਕਿਉਂਕਿ ਸਲਾਮ ਵੀ ਕਰਦਾ ਤੇ ਜਵਾਬ ਵੀ ਦੇ ਦਿੰਦਾ ਹੈ। ਵੀ ਗੁਰੂ ਦੀ ਬੇਅਦਬੀ ਦੇ ਵਿਚ ਕੋਈ ਬੰਦਾ ਬੋਲੇ, ਵਿਵਾਦ ਵਿਚ ਬੋਲੇ, ਗੁਰੂ ਸਾਹਿਬ ਨੂੰ ਇਥੋਂ ਤੱਕ ਕਹਿ ਦੇ ਵੀ ਇਹ ਜਰੀਆ ਹੈ ਤੇ ਸਿੱਖ ਦੇ ਅੰਦਰ ਤੈਸ਼ ਨਾ ਆਵੇ ਤੇ ਉਹ ਕੋਈ ਗੱਲ ਨਾ ਕਰੇ ਤੇ ਸਮਝ ਲੋ ਫਿਰ ਨਕਲੀ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁੰਡੋ ਕੁੱਥਾ ਜਾਏ, ਉਹ ਘੁਸ ਗਿਆ ਹੈ, ਮੱਥਾ ਵੀ ਟੇਕਦਾ ਤੇ ਜਵਾਬ ਵੀ ਦੇ ਦਿੰਦਾ ਹੈ।
ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ।
ਇਹ ਦੋਵੇਂ ਝੂਠੀਆਂ ਨੇ, ਸਲਾਮ ਕਰਨੀ ਮੱਥਾ ਟੇਕਣਾ ਵੀ ਝੂਠਾ ਤੇ ਜਵਾਬ ਸਵਾਲ ਵੀ ਝੂਠੇ ਹਨ, ਗੱਲਾਂ ਕਰਨੀਆਂ ਕੁਝ ਵੀ ਥਾਏ ਨਹੀਂ ਪੈਂਦਾ ਐਸੇ ਸੇਵਕ ਦਾ।
ਪੌੜੀ ਜਿੱਤ ਸੇਵਿਆ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ।
ਇਸ ਲਈ ਮਹਾਰਾਜ ਕਹਿੰਦੇ ਨੇ ਜਿਹੜੇ ਜਿਹਨੂੰ ਜਿਹਦੀ ਸੇਵਾ ਕਰਕੇ ਸੁਖ ਪਾਈਦਾ ਜਿਸ ਗੁਰੂ ਦੀ, ਉਹ ਸਾਹਿਬ ਨੂੰ ਸਦਾ ਸੰਭਾਲਣਾ ਚਾਹੀਦਾ, ਸਦਾ ਯਾਦ ਰੱਖਣਾ ਚਾਹੀਦਾ ਹੈ।
ਜਿੱਤ ਕੀਤਾ ਪਾਈ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਹੈ।
ਜੇ ਆਪਣਾ ਕੀਤਾ ਹੋਇਆ ਆਪ ਭੁਗਤਣਾ ਪੈਣਾ ਤੇ ਫਿਰ ਬੁਰਾ ਕੰਮ ਨਹੀਂ ਕਰਨਾ ਚਾਹੀਦਾ, ਬੁਰੀ ਬੁਰੀ ਘਾਲ ਨਹੀਂ ਘਾਲਣੀ ਚਾਹੀਦੀ।
ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ।
ਮੂਲੋਂ ਹੀ ਮੰਦੇ ਕੰਮ ਨਹੀਂ ਕਰਨੇ ਚਾਹੀਦੇ ਤੇ ਲੰਮੀ ਨਜ਼ਰ ਕਰਕੇ ਵੇਖਣਾ ਚਾਹੀਦਾ ਜੀਵਨ ਵਿਚ ਵੀ ਅੱਜ ਜੋ ਕੁਝ ਬੀਜਣ ਲੱਗਿਆ ਕੱਲ ਨੂੰ ਇਹਨੂੰ ਸਿੱਟੇ ਵੀ ਲੱਗਣੇ ਹਨ।
ਜੋ ਸਾਹਿਬ ਨਾਲ ਨਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ।
ਸਾਹਿਬ ਦੇ ਨਾਲ ਜਿਹੜੀ ਸੱਚੇ ਪਾਤਸ਼ਾਹ ਦੇ ਨਾਲ ਨਿਭ ਜਾਏ ਇਸ ਤਰ੍ਹਾਂ ਦੀ ਖੇਡ ਖੇਡਣੀ ਚਾਹੀਦੀ ਹੈ।
ਖਿੱਚ ਲਾਹੇ ਉੱਪਰ ਕਾਲੀ ਹੈ।
ਆਪਣੀ ਜ਼ਿੰਦਗੀ ਦੇ ਵਿਚ ਕੁਝ ਨਾ ਕੁਝ ਲਾਹੇ ਦੇ ਉੱਤੇ ਭਾਵ ਸਿਮਰਨ ਕਰਨਾ ਚਾਹੀਦਾ, ਘਾਲਣਾ ਅਭਿਆਸ ਕਰਨਾ ਚਾਹੀਦਾ।
ਸਲੋਕ ਮਹਲਾ ਦੂਜਾ।
ਦੂਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਚਾਕਰ ਲੱਗੈ ਚਾਕਰੀ ਨਾਲੇ ਗਰਭਵਾਦ।
ਗਰੀਬ ਨਵਾਜ ਜੀ ਕਹਿੰਦੇ ਨੇ ਕਿ ਜਿਹੜਾ ਚਾਕਰ, ਚਾਕਰ ਦਾ ਮਤਲਬ ਚਾਕਰੀ ਕਰਨ ਵਾਲਾ ਨੌਕਰ ਹੈ, ਨਾਲੇ ਚਾਕਰੀ ਕਰੇ ਨਾਲੇ ਗਰਭਵਾਦ ਤੇ ਨਾਲੇ ਅੱਗੋਂ ਵਿਵਾਦ ਕਰੇ, ਕੰਮ ਵੀ ਕਰੇ ਤੇ ਨਾਲੇ ਅੱਗੋਂ ਜਵਾਬ ਵੀ ਦੇ ਵੀ ਨਹੀਂ ਆ ਇਸ ਤਰ੍ਹਾਂ ਨਹੀਂ, ਮੈਂ ਆਪਣੀ ਮਰਜ਼ੀ ਕਰਨੀ ਹੈ।
ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ।
ਅੱਗੋਂ ਗੱਲਾਂ ਗੱਲਾਂ ਦੇ ਵਿਚ ਸਿਆਣਾ ਬੜਾ ਬਣੇ, ਚਲਾਕ ਬੜਾ ਬਣੇ ਤੇ ਗੁਰੂ ਨੂੰ ਜਵਾਬ ਦੇਣ ਲੱਗ ਪਵੇ, ਗੁਰੂ ਤੋਂ ਵੱਡਾ ਬਣ ਜਾਏ, फिर खसम का स्वाद नहीं आता, भाव गुरु की कृपा नहीं मिलती। इना सियाना हो जाए भी गुरु नूं भी चैलेंज कर लग पे भी गुरु की कोई खास गल नहीं, कोई वड्डी गल नहीं। इस तरह का मनुख प्रवान नहीं हुंदा जी।
आप गवाए सेवा करे ता किच पाए मान।
अपने आपे नूं गवा के जिहड़ा सेवा करे ता कोई मान दी प्राप्ति हुंदी, सन्मान दी प्राप्ति हुंदी है।
नानक जिस नूं लगा तिस मिले, लगा सो प्रवान।
गुरु साहिब कहिंदे ने जिस नूं लगा तिस मिले, जे परमेश्वर दे चरणा दे नाल जुड़िया होया है ਉਹਨੂੰ ਮਿਲ ਸਕਦਾ, ਉਹ ਲੱਗਾ ਹੀ ਪ੍ਰਵਾਨ ਹੈ। ਤੇ ਜੇ ਪਰਮੇਸ਼ਰ ਦੇ ਚਰਨਾਂ ਨਾਲ ਨਹੀਂ ਜੁੜਿਆ ਫਿਰ ਪ੍ਰਵਾਨ ਨਹੀਂ ਹੈ।
ਮਹੱਲਾ ਦੂਜਾ।
ਦੂਸਰੇ ਪਾਤਸ਼ਾਹ ਜੀ ਫੁਰਮਾਉਂਦੇ ਹਨ,
ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ।
ਗੁਰੂ ਸਾਹਿਬ ਇੱਕ ਬਹੁਤ ਵੱਡਾ ਸਿਧਾਂਤ ਦੇ ਰਹੇ ਨੇ, ਕਹਿੰਦੇ ਭਾਈ ਜੋ ਨੀਅਤ ਵਿੱਚ ਹੋਵੇ, ਜੋ ਜਿੰਦ ਦੇ ਵਿੱਚ ਹੋਵੇ, ਉਹੀ ਉਗਦਾ ਹੈ। ਜੋ ਅਸੀਂ ਅੰਦਰੋਂ ਕਰਨੇ ਆ, ਕੱਲੀ ਮੂੰਹ ਦੀਆਂ ਗੱਲਾਂ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਮੂੰਹ ਦਾ ਕਹਿਆ ਹੋਇਆ ਜਿਵੇਂ ਹਵਾ ਵਗਦੀ, ਇਸ ਤਰ੍ਹਾਂ ਹੀ ਸਮਝੋ।
ਬੀਜੇ ਵੇਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਉ।
ਕਹਿੰਦੇ ਬੀਜੇ ਤੇ ਜ਼ਹਿਰ, ਕਰੇ ਤੇ ਮਾੜੇ ਕੰਮ, ਤੇ ਗੁਰੂ ਤੋਂ ਅੰਮ੍ਰਿਤ ਮੰਗੇ, ਗੁਰੂ ਦੀ ਦੱਸੀ ਮੱਤ ਤੇ ਤੁਰੇ ਨਾ, ਵੇਖੋ ਇਹ ਨਿਆਉ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਇਹ ਭਾਈ ਸੰਸਾਰ ਦੇ ਲੋਕੋ, ਨਿਆ ਵੇਖੋ ਵੀ ਇਹ ਬੰਦੇ ਜਿਹੜੇ ਬੀਜ ਦੇ ਸਾਰਾ ਦਿਨ ਕਰਦੇ ਨਿੰਦਿਆ ਚੁਗਲੀ, ਦਵੈਖ, ਈਰਖਾ ਤੇ ਗਲਤ ਬੋਲਦੇ ਨੇ, ਤੇ ਆ ਕੇ ਕਹਿੰਦੇ ਜੀ ਬ੍ਰਹਮ ਗਿਆਨੀ ਬਣਾ ਦਿਓ।
ਮਹੱਲਾ ਦੂਜਾ।
ਦੂਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ।
ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਨੇ ਕਿ ਜਿਵੇਂ ਨਿਆਣੇ ਬੱਚੇ ਦੇ ਨਾਲ ਦੋਸਤੀ ਕੋਈ ਕਰ ਲਵੇ, ਰਾਸ ਨਹੀਂ ਆਉਂਦੀ, ਕਿਉਂਕਿ ਉਹਦੀ ਸੋਚਣੀ ਓਨੀ ਕੁ ਹੈ। ਇਸੇ ਤਰ੍ਹਾਂ ਜਿਹੜਾ ਮਨ ਹੈ ਨਿਆਣਿਆਂ ਵਰਗਾ ਹੀ ਹੈ, ਇਹ ਜਿੱਧਰ ਲਾਓ ਉਧਰ ਨੂੰ ਇਹਦਾ ਕੋਈ ਪਤਾ ਨਹੀਂ, ਭਰੋਸਾ ਨਹੀਂ ਹੈ। ਇਹਦੇ ਨਾਲ ਜਿਨ੍ਹਾਂ ਨੇ ਦੋਸਤੀ ਕੀਤੀ, ਇਹ ਕਦੀ ਵੀ ਜੀਵਨ ਰਾਸ ਨਹੀਂ ਆਉਂਦਾ ਉਹਨਾਂ ਦਾ।
ਜਿਹਾ ਜਾਣੇ ਤੇਹਾ ਵਰਤੈ, ਵੇਖੋ ਕੋ ਨਿਰਜਾਸ।
ਫਿਰ ਪੜੋ ਜੀ।
ਜਿਹਾ ਜਾਣੇ ਤੇਹੋ ਵਰਤੈ, ਵੇਖੋ ਕੋ ਨਿਰਜਾਸ।
ਕਹਿੰਦੇ ਨੇ ਜਿੰਨਾ ਕੁ ਨੂੰ ਪਤਾ ਹੈ ਉਸ ਮਨ ਨੂੰ, ਬੱਚੇ ਨੂੰ, ਜਿਹਾ ਜਾਣੇ ਤੇਹੋ ਵਰਤੈ, ਉਹ ਉਵੇਂ ਦੇ ਵਰਤਾਵ ਕਰ ਸਕਦਾ ਨਾ। ਵੇਖੋ ਕੋਈ ਫੈਸਲਾ ਕਰਕੇ ਚੰਗੀ ਤਰ੍ਹਾਂ ਖੋਜ ਲਵੋ।
ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ।
ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਸਟਮ ਹੈ, ਉਹਦੇ ਵਿੱਚ ਇਹ ਹੈ ਕਿ ਇੱਕ ਵਸਤੂ ਦੇ ਵਿੱਚ ਪਾਣੀ ਪਿਆ ਹੋਵੇ ਤੇ ਉਹ ਪਾਣੀ ਕੱਢਣਾ ਹੋਵੇ, ਬਾਹਰ ਗੰਦਾ ਪਾਣੀ ਹੈ, ਤਾਂ ਉਹਦਾ ਇੱਕ ਤਰੀਕਾ ਉਹਦੇ ਵਿੱਚ ਪਵਿੱਤਰ ਪਾਣੀ ਦੀ ਨਾਲੀ ਛੱਡ ਦਿਓ ਜਿਹਦੇ ਵਿੱਚ ਪਾਣੀ ਚੱਲਦਾ। ਹੌਲੀ ਹੌਲੀ ਉਹ ਪਾਣੀ ਪਵੇਗਾ ਤੇ ਜਿਹੜਾ ਗੰਦਾ ਪਾਣੀ ਬਾਹਰ ਡੁੱਲਦਾ ਜਾਏਗਾ ਤੇ ਹੌਲੀ ਹੌਲੀ ਉਹ ਪਾਣੀ ਪਵਿੱਤਰ ਹੋ ਜਾਏਗਾ। ਇਸ ਤਰ੍ਹਾਂ ਵਸਤੂ ਅੰਦਰ ਵਸਤ ਸਮਾਵੈ, ਇਸ ਤਰ੍ਹਾਂ ਮਨ ਦੇ ਵਿੱਚ ਜੋ ਪੁਰਾਣੀ ਮੈਲ ਪਈ ਹੋਈ ਹੈ, ਗੁਰੂ ਕਾ ਸਿੱਖ ਉਹਦੇ ਅੰਦਰ ਬਾਹਰੋਂ ਹਰ ਰੋਜ਼ ਨਿਤਨੇਮ ਪਾਈ ਜਾਏ, ਹਰ ਰੋਜ਼ ਬਾਣੀ ਪੜੀ ਜਾਏ, ਹਰ ਰੋਜ਼ ਸਿਮਰਨ ਕਰੀ ਜਾਏ, ਤੇ ਉਹ ਪਵਿੱਤਰ ਬਾਣੀ ਜਿਉਂ ਜਿਉਂ ਅੰਦਰ ਜਾਏਗੀ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ, ਤੇ ਦੂਜੀ ਪਾਸੇ ਹੋ ਜਾਂਦੀ, ਭਾਵ ਅੰਦਰੋਂ ਪੁਰਾਣੀ ਮੈਲ ਜਿਹੜੀ ਨਿਕਲ ਜਾਂਦੀ, ਨਾਮ ਕੱਢ ਦਿੰਦਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ।
ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ।
ਇਸ ਕੰਮ ਦੇ ਵਿੱਚ ਵੀ ਜ਼ੋਰ ਨਹੀਂ ਚੱਲਦਾ, ਸਾਹਿਬ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਹੀ ਚੱਲਦੀ ਹੈ, ਆਪਣਾ ਹੱਠ ਤੇ ਜ਼ੋਰ ਹੁਕਮ ਨਹੀਂ ਪ੍ਰਵਾਨ ਹੁੰਦਾ।
ਕੂੜ ਕਮਾਣਾ ਕੂੜੋ ਹੋਵੇ, ਨਾਨਕ ਸਿਫਤ ਵਿਗਾਸ।
ਜੇ ਕੂੜ ਹੀ ਕਮਾਉਣਾ ਤੇ ਕੂੜ ਹੀ ਬੋਲਣਾ ਤੇ ਹੰਕਾਰ ਦੇ ਰਾਸੇ ਆਸਰੇ ਕੰਮ ਕਰਨੇ ਨੇ, ਫਿਰ ਕੁਝ ਨਹੀਂ ਮਿਲਦਾ। ਤੇ ਜੇ ਸਿਫਤ ਕਰਨੀ, ਪਰਮੇਸ਼ਰ ਦੀ ਵਡਿਆਈ ਕਰਨੀ, ਫਿਰ ਖੇੜਾ ਮਿਲਦਾ, ਵਿਗਾਸ ਮਿਲਦਾ ਹੈ।
ਮਹੱਲਾ ਦੂਜਾ।
ਦੂਜੇ ਪਾਤਸ਼ਾਹ ਜੀ ਫਰਮਾਉਂਦੇ ਹਨ ਜੀ,
ਨਾਲ ਇਆਣੇ ਦੋਸਤੀ ਵਡਾਰੂ ਸਿਓ ਨੇਹ।
ਮਹਾਰਾਜ ਗਰੀਬ ਨਿਵਾਜ ਕਹਿੰਦੇ ਨੇ ਨਿਆਣਿਆਂ ਦੇ ਨਾਲ ਦੋਸਤੀ, ਭਾਵ ਵਿਕਾਰਾਂ ਦੇ ਨਾਲ ਦੋਸਤੀ, ਤੇ ਵਡਾਰੂ ਸਿਓ ਨੇਹ, ਹੰਕਾਰੀਆਂ ਦੇ ਨਾਲ ਜਿਹੜੀ ਦੋਸਤੀ ਹੈ।
ਪਾਣੀ ਅੰਦਰ ਲੀਕ ਜਿਓ, ਤਿਸ ਦਾ ਥਾਉ ਨਾ ਥੇ ਹੋ।
ਜਿਵੇਂ ਪਾਣੀ ਦੇ ਵਿੱਚ ਲੀਕ ਪਾਓ ਤੇ ਉਹਦਾ ਕੋਈ ਥਾਉਂ ਥੇ ਨਹੀਂ ਬਚਦਾ, ਭਾਵ ਨਿਸ਼ਾਨੀ ਨਹੀਂ ਬਚਦੀ, ਨਿਭਦੀ ਨਹੀਂ ਹੈ ਗੱਲ।
ਮਹੱਲਾ ਦੂਜਾ।
ਦੂਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਹੋਏ ਆਣਾ ਕਰੇ ਕੰਮ, ਆਣ ਨਾ ਸਕੈ ਰਾਸ।
ਜੇ ਕੋਈ ਨਿਆਣਾ ਹੋਵੇ, ਇਆਣਾ ਅੰਦਰ ਸਮ ਪੂਰੀ ਤਰ੍ਹਾਂ ਸਰੀਰ ਵੱਡਾ ਨਹੀਂ ਹੋਇਆ, ਤੇ ਉਹ ਕੰਮ ਕਰਨਾ ਸ਼ੁਰੂ ਕਰ ਲਿਆ ਜਿਹੜਾ ਵੱਡੇ ਸਰੀਰ ਨਾਲ ਕਰਨਾ। ਗੁਰੂ ਸਾਹਿਬ ਨੇ ਇਹਦਾ ਬਾਣੀ ਵਿਚ ਵੀ ਨਾਮ ਲਿਆ, ਇਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੈ, ਕਰਨ ਪਲਾ ਕਰੇ ਬਹੁ ਤੇਰੇ ਸਾਹ ਤਨ ਮੈਲ ਨਾ ਪਾਵੈ। ਜਿਹੜੀ ਬੱਚੀ ਅਜੇ ਇਆਣੀ ਹੈ ਭਾਵ ਉਮਰ ਛੋਟੀ ਏ, ਜੇ ਉਹਦਾ ਤੁਸੀਂ ਵਿਆਹ ਕਰ ਦਿਓ ਤੇ ਉਹ ਸਹੁਰੇ ਘਰ ਜਾ ਕੇ ਕੀ ਕਮਾਈ ਕਰੇਗੀ, ਉਥੇ ਨਾ ਕੰਮ ਕਰਨਾ ਹੁੰਦਾ ਨਾ ਪਤੀ ਦੇ ਕੋਲ ਜਾਣਾ ਹੁੰਦਾ। ਇਸ ਤਰ੍ਹਾਂ ਸਾਧ ਸੰਗਤ ਜੀ ਉਹਦਾ ਸਰੀਰ ਅਜੇ ਨਿਆਣਾ ਹੈ। ਇਸੇ ਤਰ੍ਹਾਂ ਸੇਵਾ ਸਿਮਰਨ ਬੰਦਗੀ ਭਜਨ ਜਿਹੜਾ ਹੈ ਨਿਤਨੇਮ, ਇਹ ਕਿਉਂ ਦਿੱਤਾ ਸੀ ਗੁਰੂ ਸਾਹਿਬ ਨੇ? ਕਿਉਂਕਿ ਸਾਡੇ ਅੰਦਰ ਵੀ ਇੱਕ ਸਰੀਰ ਹੈ, ਉਹਨੂੰ ਜਿੰਨਾ ਚਿਰ ਖੁਰਾਕ ਨਹੀਂ ਮਿਲਦੀ ਨਾ ਉਹ ਜਵਾਨ ਨਹੀਂ ਹੁੰਦਾ, ਤੇ ਜਦੋਂ ਜਵਾਨ ਹੋ ਜਾਂਦਾ ਤਾਂ ਨਾਨਕ ਭੋਗ ਕਰੇ ਫਿਰ ਪਰਮੇਸ਼ਰ ਮਿਲਦਾ ਹੈ। ਇਸ ਤਰ੍ਹਾਂ ਨਿਆਣੇਪਣ ਦੇ ਵਿਚ ਕਮਜ਼ੋਰੀਆਂ ਦੇ ਵਿਚ ਹੋਏ ਆਣਾ ਕਰੇ ਕੰਮ ਜੇ ਸ਼ੁਰੂ ਕਰ ਵੀ ਦੇਵੇ ਤਾਂ ਰਾਸ ਨਹੀਂ ਆਉਂਦਾ ਜੀ।
ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀ ਵੇ ਰਾਸ,
ਜੇ ਮਹੀਨੇ ਵਿਚੋਂ ਦੋ ਦਿਨ ਕਿਤੇ ਚੱਜ ਦੇ ਕੰਮ ਕਰ ਵੀ ਦੇ ਤੇ ਉਹ ਸਾਰਾ ਫਿਰ ਜਿਵੇਂ ਕਹਿ ਲੋ ਵੀ ਕੀਤਾ ਕਰਾਇਆ ਢਾ ਕੇ ਪਰਾਂ ਮਾਰਦਾ। ਚੰਗੀਆਂ ਗੱਲਾਂ ਕਰਦਾ ਰਹੇ, ਬਾਣੀ ਪੜੇ, ਸਿਮਰਨ ਕਰੇ, ਆਹ ਕਰੇ, ਉਹ ਕਰੇ, ਬਸ ਮਾੜੀ ਜੀ ਗੱਲ ਹੋਈ, ਕਹਿੰਦੇ ਰੱਬ ਨੇ ਮੇਰੇ ਨਾਲ ਬੜੀ ਮਾੜੀ ਕੀਤੀ, ਬਸ। ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਬੇਰਾਸ, ਰਾਸ ਨਹੀਂ ਆਉਂਦਾ ਉਹਦਾ ਜਿਹੜਾ ਸੁਭਾਅ ਹੈ ਪਰਮੇਸ਼ਰ ਦੇ ਚਰਨਾਂ ਨਾਲ ਮਿਲਦਾ ਨਹੀਂ।
ਪੌੜੀ ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਪਾਏ,
ਪੌੜੀ ਵਿਚ ਕਹਿੰਦੇ ਹਨ ਚਾਕਰ ਉਹਨੂੰ ਕਹਿੰਦੇ ਨੇ ਜੇ ਖਸਮ ਦੇ ਪਾਏ, ਉਹਦੀ ਭਾਵਨਾ ਦੇ ਮੁਤਾਬਕ ਖਸਮ ਦੇ ਹੁਕਮ ਦੇ ਵਿਚ ਚੱਲਣ ਵਾਲਾ ਹੈ ਉਹਨੂੰ ਸੇਵਕ ਕਹਿੰਦੇ ਹਨ।
ਹੁਰਮਤ ਤਿਸ ਨੂੰ ਅਗਲੀ ਉਹ ਵਜੋ ਤੇ ਦੂਣਾ ਖਾਏ,
ਉਹਨੂੰ ਸਾਧ ਸੰਗਤ ਜੀ ਹੁਰਮਤ ਉਹਨੂੰ ਇੱਜ਼ਤ ਵੀ ਬੜੀ ਮਿਲਦੀ। ਹੁਰਮਤ ਤਿਸ ਨੂੰ ਅਗਲੀ, ਜੇ ਸੇਵਕ ਬਣ ਕੇ ਸੇਵਾ ਕਰੇ ਨਾ ਉਹਨੂੰ ਇੱਜ਼ਤ ਵੀ ਬੜੀ ਮਿਲਦੀ ਏ, ਤੇ ਵਜੋਂ ਮੈਨੇ ਉਹਨੂੰ ਮਾਇਆ ਵੀ ਦੂਣਾ, ਮਤਲਬ ਦਿਹਾੜੀ ਜਿਹੜੀ ਹੈ ਉਹ ਵੀ ਦੂਣੀ ਮਿਲਦੀ, ਉਹ ਖਾਂਦਾ ਹੈ।
ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ,
ਪਰ ਜੇ ਹੁਕਮ ਮੰਨੇ ਨਾ ਤੇ ਕੰਮ ਕਰੇ ਨਾ ਤੇ ਬਰਾਬਰੀ ਕਰਨ ਲੱਗ ਪਏ ਵੀ ਕੋਈ ਗੱਲ ਨੀ ਟਾਈਮ ਪਾਸ ਹੀ ਕਰਨਾ ਹੈ, ਤੇ ਫਿਰ ਮਹਾਰਾਜ ਕਹਿੰਦੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਫਿਰ ਤੇ ਅੰਦਰ ਬੇਸ਼ਰਮੀ ਝੱਲਣੀ ਪੈਂਦੀ ਏ, ਉਲਾਮੇ ਸਹਿਣੇ ਪੈਂਦੇ ਹਨ ਜੇ ਕੰਮ ਨਹੀਂ ਕਰਦਾ ਤਾਂ।
ਵਜੋ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ,
ਮਹਾਰਾਜ ਕਹਿੰਦੇ ਨੇ ਜਿਹੜੀ ਪਹਿਲੀ ਤਨਖਾਹ ਮਿਲਦੀ ਸੀ ਉਹ ਵੀ ਕੱਟੀ ਜਾਂਦੀ ਏ ਤੇ ਮੂੰਹ ਤੇ ਜੁੱਤੀਆਂ ਪੈਂਦੀਆਂ ਹਨ ਫਿਰ, ਭਾਵ ਜਿਹੜਾ ਕੰਮ ਅਮਲ ਚੰਗੇ ਨਹੀਂ ਕਰਦਾ।
ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ,
ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਖਾਣਾ ਹੈ ਖਾਈਦਾ ਹੈ ਉਹਨੂੰ ਸ਼ਾਬਾਸ ਕਹਿਣੀ ਚਾਹੀਦੀ, ਭਾਵ ਉਹਦੀ ਉਸਤਤ ਵਡਿਆਈ ਕਰਨੀ ਚਾਹੀਦੀ।
ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ,
ਗੁਰੂ ਸਾਹਿਬ ਕਹਿੰਦੇ ਨੇ ਖਸਮ ਦੇ ਨਾਲ ਕਦੀ ਹੁਕਮ ਜਾਂ ਜ਼ੋਰ ਨਹੀਂ ਚੱਲਦਾ, ਅਰਦਾਸ ਹੀ ਉਹਦੇ ਚਰਨਾਂ ਦੇ ਵਿਚ ਪ੍ਰਵਾਨ ਹੁੰਦੀ ਹੈ।
ਸਲੋਕ ਮਹੱਲਾ ਦੂਜਾ,
ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਸਲੋਕ ਉਚਾਰਦੇ ਹਨ।
ਇਹ ਕਨੇਹੀ ਦਾਤ ਆਪਸ ਤੇਜੋ ਪਾਈਐ,
ਗੁਰਸਿੱਖੀ ਦਾ ਬੜਾ ਵੱਡਾ ਸੁਨਹਿਰੀ ਸਿਧਾਂਤ ਕਹਿ ਰਹੇ ਨੇ ਕਿ ਕਰਨੀ ਮਿਹਨਤ ਹੈ ਪਰ ਮਿਲਣਾ ਗੁਰੂ ਦੀ ਕਿਰਪਾ ਨਾਲ ਹੈ। ਮਹਾਰਾਜ ਕਹਿੰਦੇ ਨੇ ਇਹ ਕਨੇਹੀ ਦਾਤ, ਇਹ ਤੁਹਾਡੀ ਕਾਹਦੀ ਪ੍ਰਾਪਤੀ? ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ 2 ਸਾਲਾਂ ਦੇ ਵਿਚ ਇੰਜ ਕਰਕੇ ਤੇ ਬ੍ਰਹਮ ਗਿਆਨੀ ਬਣ ਜਾਣਾ, ਤੇ ਤੁਹਾਡੀ ਆਪਣੀ ਮਰਜ਼ੀ ਹੋ ਗਈ। ਇਹ ਦਾਤ ਤੇ ਤੁਸੀਂ ਦਾਤ ਤੇ ਪਰਮੇਸ਼ਰ ਦੀ ਬਖਸ਼ਿਸ਼ ਦੀ ਗੱਲ ਕਰਦੇ ਨੇ, ਤਾਂ ਏਕ ਨੇ ਹੀ ਦਾਤ, ਇਹ ਕਾਹਦੀ ਦਾਤ ਹੋਈ ਜਿਹੜੀ ਕਹਿੰਦੇ ਹੋ ਵੀ ਇੰਨੇ ਦਿਨ ਕਰਕੇ ਤੇ ਇੰਨਾ ਕੁਝ ਮਿਲ ਹੀ ਜਾਣਾ? ਇਹ ਕੁਝ ਸੰਸਾਰ ਦਾ ਵਪਾਰ ਥੋੜੀ ਏ, ਆਪਸ ਤੇ ਜੋ ਪਾਈ ਹੈ ਜੋ ਆਪਣੇ ਜ਼ੋਰ ਨਾਲ ਪ੍ਰਾਪਤ ਕਰ ਲਈਦੀ ਹੈ।
ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ,
ਗੁਰਸਿੱਖੀ ਦੇ ਵਿਚ ਗੁਰੂ ਅੰਗਦ ਦੇਵ ਜੀ ਕਹਿੰਦੇ ਉਹਨੂੰ ਕਰਾਮਾਤ ਕਹਿੰਦੇ, ਉਹਨੂੰ ਕ੍ਰਾਂਤੀ ਕਹਿੰਦੇ ਨੇ, ਜੋ ਸਾਹਿਬ ਤੁੱਠ ਕੇ ਦਿੰਦਾ। ਉਦਮ ਕਰਨਾ, ਮਿਹਨਤ ਕਰਨੀ, ਘਾਲਣਾ, ਅਭਿਆਸ ਕਰਨਾ ਸਿੱਖ ਦਾ ਫਰਜ਼ ਹੈ, ਪਰ ਇਹ ਸੋਚਣਾ ਵੀ ਮਿਲੇਗਾ ਮੇਰੇ ਅਭਿਆਸ ਦੇ ਨਾਲ ਨਹੀਂ, ਇਹ ਗਲਤ ਹੈ। ਮਿਲਣਾ ਗੁਰੂ ਦੀ ਕਿਰਪਾ ਦੇ ਨਾਲ ਹੈ ਜੀ।
ਮਹੱਲਾ ਦੂਜਾ,
ਦੂਸਰੇ ਪਾਤਸ਼ਾਹ ਫਰਮਾਉਂਦੇ ਹਨ,
ਇਹ ਕਨੇਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ।
ਮਹਾਰਾਜ ਕਹਿੰਦੇ ਨੇ ਕਿ ਪਹਿਲੀ ਕਲਾਸ ਵਿਚ ਤੇ ਗੁਰੂ ਦਾ ਭੈ ਚਾਹੀਦਾ, ਫਿਰ ਹੌਲੀ ਹੌਲੀ ਉਹ ਪ੍ਰੇਮ ਵਿਚ ਬਦਲ ਜਾਣਾ ਚਾਹੀਦਾ। ਜੇ ਡਰਨ ਵਾਲੀ ਕੰਮ ਦਾ ਰਹੇ ਤੇ ਨੇੜਤਾ ਨਹੀਂ ਬਣਦੀ। ਇਕ ਨਹੀਂ ਹੀ ਚਾਕਰੀ ਇਹ ਕਾਹਦੀ ਸੇਵਾਦਾਰੀ ਹੈ ਜਿਹਦੇ ਵਿਚ ਭਾਉ ਹੀ ਨਹੀਂ ਜਾਂਦਾ ਕਸਮ ਦਾ ਭਾਵ ਕੰਬੀ ਜਾਂਦਾ ਸੇਵਕ ਡਰੀ ਜਾਂਦਾ ਹੈ
ਨਾਨਕ ਸੇਵਕ ਕਾਢੀ ਹੈ ਜੇ ਸੇਤੀ ਖਸਮ ਸਮਾਏ
ਕਹਿੰਦੇ ਹਨ ਸੱਚੇ ਪਾਤਸ਼ਾਹ ਜੀ ਸੇਵਕ ਉਹਨੂੰ ਕਹੀਦਾ ਉਹਨੂੰ ਕੱਢੀ ਦਾ ਚੁਣ ਲਈਦਾ ਜਿਹੜਾ ਸੇਤੀ ਖਸਮ ਸਮਾਏ ਖਸਮ ਦੇ ਵਰਗਾ ਹੀ ਬਰਾਬਰ ਇੱਥੇ ਆ ਕੇ ਪਾਣੀ ਸੰਗ ਪਾਣੀ ਜਿਵੇਂ ਮਹਾਰਾਜ ਜੋਤ ਨਾਲ ਜੋਤ ਮਿਲ ਗਈ ਇਸ ਤਰ੍ਹਾਂ ਪਿਆਰ ਇੰਨਾ ਵੱਧ ਜਾਂਦਾ ਵੀ ਇੱਕੋ ਜਿਹੇ ਹੋ ਜਾਂਦੇ ਹਨ ਦੋਵੇਂ
ਪੌੜੀ ਨਾਨਕ ਅੰਤ ਨਾ ਜਾਪਨੀ ਹਰ ਤਾਕੇ ਪਾਰਾਵਾਰ
ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਨੇ ਅੰਤ ਨਹੀਂ ਪਰਮੇਸ਼ਰ ਦੇ ਚੋਜਾਂ ਦਾ ਕੋਈ ਪਾਰਾ ਆਰਲਾ ਪਾਰਲਾ ਕੰਡਾ ਨਹੀਂ ਲੱਭਦਾ ਕਿਵੇਂ ਸੰਸਾਰ ਨੂੰ ਚਲਾ ਰਿਹਾ ਰਚ ਰਿਹਾ ਹੈ
ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ
ਆਪ ਹੀ ਸਖਤੀ ਕਰਦਾ ਪਾਪ ਕਰਨ ਵਾਲਿਆਂ ਤੇ ਆਪ ਹੀ ਮਾਰ ਪਾਉਂਦਾ ਹੈ ਫਿਰ ਉਨ੍ਹਾਂ ਤੋਂ ਜਿਹੜੇ ਧਰਮਰਾਜ ਦੇ ਕੋਲ ਜਿਹੜੇ ਲੋਕ ਗੁਰੂ ਦੇ ਹੁਕਮ ਤੋਂ ਉਲਟ ਚੱਲਦੇ ਹਨ
ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੈ ਬਿਸਿਆਰ
ਇਹ ਵਾਹਿਗੁਰੂ ਸਾਰੀ ਤੇਰੀ ਹੀ ਖੇਡ ਹੈ ਕਿ ਇੱਕ ਉਹ ਨੇ ਜਿਨ੍ਹਾਂ ਦੇ ਗਲਾਂ ਦੇ ਵਿਚ ਸੰਗਲ ਪਏ ਹੋਏ ਨੇ ਤੇ ਕੈਦੀ ਨੇ ਤੇ ਇੱਕ ਤੁਰੀ ਘੋੜੀਆਂ ਤੇ ਚੜ੍ਹੇ ਫਿਰਦੇ ਨੇ ਬਿਸਿਆਰ ਬੜੇ ਹੀ ਬਿਸਿਅਰ ਹੋ ਕੇ ਬੜੇ ਹੀ ਮਤਲਬ ਇੰਜ ਕਹਿ ਲਓ ਵੀ ਬੜੇ ਆਕੜ ਆਕੜ ਕੇ ਤੁਰਦੇ ਹਨ ਘੋੜਿਆਂ ਤੇ ਚੜ ਕੇ ਇਹ ਸਾਰੀ ਤੇਰੀ ਦੋਵਾਂ ਪਾਸਿਆਂ ਤੋਂ ਖੇਡ ਹੈ
ਆਪ ਕਰਾਏ ਕਰੇ ਆਪ ਹੋ ਕਹਿ ਸਿਓ ਕਰੀ ਪੁਕਾਰ
ਮਹਾਰਾਜ ਕਹਿੰਦੇ ਨੇ ਜਦੋਂ ਮੈਂ ਤੈਨੂੰ ਉੱਚ ਕੋਟੀ ਤੇ ਜਾ ਕੇ ਵੇਖਣਾ ਹੈ ਪਰਮੇਸ਼ਰ ਵਾਹਿਗੁਰੂ ਤੇ ਫਿਰ ਇੰਜ ਲੱਗਦਾ ਵੀ ਆਪ ਕਰਾਏ ਕਰੇ ਆਪ ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਮੈਂ ਕਿਹਦੇ ਅੱਗੇ ਪੁਕਾਰ ਕਰਾਂ ਵੀ ਕੌਣ ਚੰਗਾ ਤੇ ਕੌਣ ਮਾੜਾ ਹੈ
ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ
ਗੁਰੂ ਸਾਹਿਬ ਕਹਿੰਦੇ ਹਨ ਵੀ ਜਿਨ੍ਹੇ ਕਾਰਨ ਕੀਤਾ ਸੰਸਾਰ ਦੀ ਰਚਨਾ ਕੀਤੀ ਹੈ ਫਿਰ ਉਹਨੇ ਹੀ ਸਾਰ ਲੈਣੀ ਹੈ ਉਹਨੇ ਹੀ ਸੰਭਾਲ ਕਰਨੀ ਸਾਰੇ ਜੀਵਾਂ ਦੀ
ਸਲੋਕ ਮਹੱਲਾ ਪਹਿਲਾ
ਪਹਿਲੇ ਮਹੱਲੇ ਦੇ ਵਿਚ ਗੁਰੂ ਨਾਨਕ ਸਾਹਿਬ ਜੀ ਸਲੋਕ ਉਚਾਰਦੇ ਹਨ
ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ
ਆਪੇ ਹੀ ਕਹਿੰਦੇ ਚੋਜ ਖੇਡਿਆ ਪਰਮੇਸ਼ਰ ਨੇ ਵੀ ਇਹ ਸਰੀਰ ਰੂਪੀ ਭਾਂਡੇ ਸਾਜੇ ਹਨ ਤੇ ਆਪ ਹੀ ਇਨ੍ਹਾਂ ਦੇ ਵਿਚ ਪਦਾਰਥ ਪੂਰਨ ਦੇ ਪੂਰੇ ਹੋਏ ਹਨ ਪਾਏ ਹੋਏ ਹਨ ਪਦਾਰਥ ਕਈ ਪ੍ਰਕਾਰ ਦੇ ਕਿਸੇ ਚ ਦੁੱਧ ਪਾ ਦਿੱਤਾ ਕਿਸੇ ਚ ਪਾਣੀ ਕਿਸੇ ਚ ਹੋਰ ਕੁਝ ਪਾ ਦਿੱਤਾ ਇਸ ਤਰ੍ਹਾਂ ਵੱਖਰੇ ਵੱਖਰੇ ਸੁਭਾਅ ਦੇ ਜੀਵ ਪੈਦਾ ਕੀਤੇ ਹਨ
ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ
ਇਹ ਤੇਰੀ ਖੇਡ ਹੈ ਕਿ ਇੱਕ ਉਹ ਨੇ ਜਿਨ੍ਹਾਂ ਦੇ ਵਿਚ ਦੁੱਧ ਸਮਾਈ ਹੈ ਦੁੱਧ ਜਮਾਇਆ ਜਾਂਦਾ ਉਹ ਚਾਟੀਆਂ ਨੇ ਉਹ ਠੰਡੀਆਂ ਨੇ ਉਨ੍ਹਾਂ ਨੂੰ ਸੇਕ ਤੇ ਨਹੀਂ ਰੱਖਿਆ ਜਾਂਦਾ ਪਰ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਉਹ ਕਾਢਦੀਆਂ ਹਨ ਜਿਨ੍ਹਾਂ ਨੂੰ ਚੁੱਲ੍ਹੇ ਤੇ ਰੱਖਦੇ ਵਿਚਾਰੀਆਂ ਸੜਦੀਆਂ ਰਹਿੰਦੀਆਂ ਹਨ ਇਸ ਤਰ੍ਹਾਂ ਕਈ ਪ੍ਰਕਾਰ ਦੇ ਜੀਵ ਪੈਦਾ ਕੀਤੇ ਹਨ ਇੱਕ ਠੰਡੇ ਸੁਭਾਅ ਵਾਲੇ ਨੇ ਤੇ ਇੱਕ ਉਹ ਹਨ ਜਿਹੜੇ ਸੜਦੇ ਬਲਦੇ ਰਹਿੰਦੇ ਹਨ
ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ
ਇੱਕ ਤਾਂ ਨਿਹਾਲੀ ਮੈਨੇ ਤਲਾਈਆਂ ਤੇ ਸੁੱਤੇ ਹੁੰਦੇ ਨੇ ਤੇ ਇੱਕ ਉੱਪਰ ਰਹਿਣ ਖੜੇ ਖੜੇ ਦਾ ਮਤਲਬ ਕੀ ਏ ਉੱਤੇ ਖਲੋ ਕੇ ਪੱਖਾ ਚੱਲੀ ਜਾਂਦੇ ਨੇ ਪਹਿਲਾਂ ਪੱਖੇ ਨਹੀਂ ਸੀ ਹੁੰਦੇ ਛੱਤ ਵਾਲੇ ਜਿਹੜੇ ਬਿਜਲੀ ਨਹੀਂ ਸੀ ਪਹਿਲਾਂ ਤੇ ਪਹਿਲਾਂ ਨੌਕਰ ਰੱਖੇ ਹੁੰਦੇ ਸੀ ਵੀ ਰਾਤ ਦਿਹਾੜੀ ਤੇ ਬੰਦਾ ਲਿਆਂਦਾ ਉਹ ਵਿਚਾਰਾ ਖਲੋ ਕੇ ਪੱਖਾ ਚੱਲੀ ਜਾਂਦਾ ਸੀ ਗੁਰੂ ਸਾਹਿਬ ਦੋਵਾਂ ਨੂੰ ਵਹਿੰਦੇ ਨੇ ਕਹਿੰਦੇ ਮਹਾਰਾਜ ਇਹ ਵੀ ਤੇਰੀ ਖੇਡ ਹੈ ਵੀ ਇੱਕ ਤਾਂ ਸੁੱਤਾ ਪਿਆ ਤਲਾਈ ਦੇ ਉੱਤੇ ਤੇ ਦੂਜਾ ਉਹਨੂੰ ਪੱਖਾ ਚੱਲੀ ਜਾਂਦਾ ਖਲੋ ਕੇ
ਇਨ੍ਹਾਂ ਸਵਾਰੇ ਨਾਨਕਾ ਜਿਨ ਕਉ ਨਜ਼ਰ ਕਰੇ
ਪਰ ਇਨ੍ਹਾਂ ਵਿੱਚੋਂ ਸੁੱਖ ਕਿਨ੍ਹਾਂ ਨੂੰ ਦਿੰਦਾ ਸਵਾਰਦਾ ਕਿਨ੍ਹਾਂ ਨੂੰ ਹੈ ਇਹ ਤੂੰ ਹੀ ਜਾਣਦਾ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਜੀ
ਮਹੱਲਾ ਦੂਜਾ
ਦੂਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ
ਆਪੇ ਸਾਜੇ ਕਰੇ ਆਪ ਜਾਈ ਤੇ ਰੱਖੇ ਆਪ
ਆਪ ਹੀ ਤੂੰ ਸਾਜਣ ਵਾਲਾ ਸ੍ਰਿਸ਼ਟੀ ਨੂੰ ਤੇ ਆਪ ਹੀ ਥਾਉ ਥਾਈ ਰੱਖਣ ਵਾਲਾ ਹੈ
ਇਸ ਵਿਚ ਜੰਤ ਉਪਾਏ ਕੈ ਦੇਖੈ ਥਾਪ ਉਠਾਪ
ਇਸ ਤਰ੍ਹਾਂ ਸ੍ਰਿਸ਼ਟੀ ਦੇ ਵਿਚ ਜੰਤ ਪੈਦਾ ਕਰਕੇ ਇਨ੍ਹਾਂ ਨੂੰ ਪੈਦਾ ਕਰਨਾ ਤੇ ਖਪਾ ਦੇਣਾ ਤੇ ਸਾਰੀ ਖੇਡ ਨੂੰ ਵੇਖੀ ਜਾ ਰਿਹਾ ਹੈ
ਕਿਸ ਨੂੰ ਕਹੀਐ ਨਾਨਕਾ ਸਭ ਕਿਛ ਆਪੇ ਆਪ
ਇਹ ਕਿਹਦੇ ਅੱਗੇ ਪੁਕਾਰ ਕਰੀਏ ਵੀ ਸਾਰਾ ਕੁਝ ਕੀ ਚੱਲ ਰਿਹਾ ਕਹਿਣ ਲੱਗੇ ਸਾਰੇ ਥਾਵਾਂ ਤੇ ਤੂੰ ਆਪ ਹੀ ਖੇਡਾਂ ਖੇਡ ਰਿਹਾ ਹੈ
ਪੌੜੀ ਵੱਡੇ ਕੀਆ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ
ਪੌੜੀ ਵਿਚ ਗਰੀਬ ਨਵਾਜ ਫਰਮਾਉਂਦੇ ਹਨ ਕਿ ਇਹ ਵੱਡੇ ਕੀਆਂ ਵਡਿਆਈਆਂ ਹਨ ਪਰਮੇਸ਼ਰ ਵੱਡੇ ਦੀਆਂ ਵਡਿਆਈਆਂ ਨੇ ਇਨ੍ਹਾਂ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ।
ਸੋ ਕਰਤਾ ਕਾਦਰ, ਕਾਦਰ ਮੈਨੇ ਕੁਦਰਤ ਨੂੰ ਬਣਾਉਣ ਵਾਲਾ, ਕਰਤਾ ਪੁਰਖ ਅਕਾਲ ਪੁਰਖ, ਕਰੀਮ ਬਖਸ਼ਿਸ਼ ਕਰਨ ਵਾਲਾ, ਜਿਹੜਾ ਸਾਰੇ ਜੀਵਾਂ ਨੂੰ ਰਿਜਕ ਦਿੰਦਾ ਹੈ।
ਤਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ।
ਓਹੀ ਕਾਰ ਓਹੀ ਕੰਮ ਕਮਾਇਆ ਜਾਂਦਾ ਜਿਹੜੀ ਧੁਰੋਂ ਛੱਡੀ ਹੋਈ ਪਾ ਕੇ ਤਿੰਨੇ ਪਾਏ, ਜਿਹੜੀ ਧੁਰੋਂ ਹੀ ਪਾਈ ਹੋਈ ਹੈ ਉਹ ਅੰਦਰ ਲਿਖ ਦਿੱਤੀ ਪਰਮੇਸ਼ਰ ਪਿਆਰੇ ਨੇ।
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ।
ਕਹਿਣ ਲੱਗੇ ਏਕੀ, ਇੱਕ ਤੋਂ ਬਿਨਾਂ ਹੋਰ ਕੋਈ ਦੂਜੀ ਥਾਂ ਨਹੀਂ, ਕੋਈ ਥਾਂ ਨਹੀਂ ਜਿੱਥੇ ਪਰਮੇਸ਼ਰ ਦਾ ਨਿਵਾਸ ਨਹੀਂ। ਇਸ ਤਰ੍ਹਾਂ ਗੁਰੂ ਸਾਹਿਬ ਫਰਮਾਉਂਦੇ ਹਨ।
ਸੋ ਕਰੇ ਜੇ ਤਿਸੈ ਰਜਾਏ ਸੁਧ।
ਮਹਾਰਾਜ ਇੱਥੇ ਸਮਾਪਤੀ ਕਰਦੇ ਨੇ ਆਸਾ ਦੀ ਵਾਰ ਦੀ, ਔਰ ਕਹਿੰਦੇ ਸੋ ਕਰੇ ਜੇ ਤਿਸੈ ਰਜਾਏ, ਉਹ ਹੀ ਕਰਦਾ ਜੋ ਉਹਦੀ ਰਜਾ ਦੇ ਵਿੱਚ ਹੁੰਦਾ ਹੈ। ਸ਼ੁੱਧ ਭਾਵ ਇਹ ਸਾਰੀ ਸ਼ੁੱਧ ਕਰਕੇ ਲਿਖੀ ਹੋਈ ਹੈ, ਸੰਪੂਰਨ ਹੈ। ਗਰੀਬ ਨਿਵਾਸ ਜੀ ਫਰਮਾਉਂਦੇ ਨੇ ਅੱਗੇ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ।
ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ।
ਅਕਾਲ ਪੁਰਖ ਇੱਕ ਹਸਤੀ ਹੈ ਜੋ ਧੁਨੀ ਸਰੂਪ ਤੇ ਪ੍ਰਕਾਸ਼ਕ ਹੈ, ਪ੍ਰਕਾਸ਼ ਹੈ, ਸਾਰੇ ਥਾਵਾਂ ਤੇ ਵਿਆਪਕ ਹੈ, ਜਿਹਦਾ ਨਾਮ ਸੱਚਾ ਹੈ, ਜੋ ਸਾਰਿਆਂ ਦੇ ਵਿੱਚ ਹਰਕਤ ਕਰ ਰਿਹਾ ਕਰਤਾ ਹੈ, ਪੁਰਖ ਹੈ, ਸਾਰਿਆਂ ਵਿੱਚ ਸਮਾਇਆ ਹੋਇਆ, ਜਿਹਨੂੰ ਕੋਈ ਡਰ ਨਹੀਂ ਤੇ ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਉਹਦੀ ਇੱਕ ਮੂਰਤ ਹੈ ਪਰ ਉਹਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਹੁੰਦਾ, ਉਹ ਜੂਨਾਂ ਦੇ ਪ੍ਰਭਾਵ ਤੋਂ ਉੱਚਾ ਹੈ ਔਰ ਆਪਣੇ ਆਪ ਤੋਂ ਆਪ ਹੀ ਪੈਦਾ ਹੋਇਆ, ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਰਾਗ ਆਸਾ ਬਾਣੀ ਭਗਤਾਂ ਕੀ।
ਇਹ ਆਸਾ ਰਾਗ ਵਿੱਚ ਭਗਤਾਂ ਦੀ ਬਾਣੀ ਉਚਾਰ ਰਹੇ ਨੇ, ਕਿਹੜੇ ਕਿਹੜੇ ਭਗਤਾਂ ਦੀ ਅੱਗੇ ਦੱਸਦੇ ਹਨ ਜੀ।
ਕਬੀਰ ਜੀਓ, ਨਾਮ ਦਿਓ ਜੀਓ, ਰਵਿਦਾਸ ਜੀਓ।
ਇਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ, ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਦੀ ਬਾਣੀ ਉਚਾਰਨ ਕਰਦੇ ਹਨ।
ਆਸਾ ਸ੍ਰੀ ਕਬੀਰ ਜੀਓ।
ਆਸਾ ਰਾਗ ਵਿੱਚ ਸ੍ਰੀ ਕਬੀਰ ਭਗਤ ਸਾਹਿਬ ਦੇ ਉਹਨਾਂ ਦੀ ਬਾਣੀ ਅੱਗੇ ਚੱਲਦੀ ਹੈ ਜੀ।
ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ।
ਪੂਛਤ ਕਹਿ ਜੀਓ ਪਾਇਆ, ਕਬੀਰ ਸਾਹਿਬ ਜੀ ਕਹਿੰਦੇ ਨੇ ਅਸੀਂ ਆਪਣੇ ਪੂਰੇ ਗੁਰਾਂ ਦੇ ਚਰਨੀ ਲੱਗ ਕੇ ਇਹ ਬੇਨਤੀ ਕਰਦੇ ਹਾਂ, ਪੁੱਛਦੇ ਹਾਂ, ਗੁਰੂ ਨੂੰ ਪੁੱਛਿਆ ਹੈ। ਕਬੀਰ ਸਾਹਿਬ ਦਾ ਗੁਰੂ ਕੌਣ ਹੈ? ਰਾਮਾਨੰਦ ਜੀ ਦੇ ਚੇਲੇ ਸਨ ਇਹ, ਤੇ ਪਰਤ ਕੇ ਸਾਧ ਸੰਗਤ ਜੀ, ਇਹ ਫਿਰ ਜਦੋਂ ਗਿਆਨ ਹੋ ਗਿਆ ਫਿਰ ਵਿਵੇਕ ਗੁਰੂ ਅੰਦਰ ਹੈ ਜਿਹੜਾ, ਅੱਜ ਨੂੰ ਅੱਜ ਕੱਲ੍ਹ ਰੌਲਾ ਪਾਈ ਫਿਰਦੇ ਨਾ ਵੀ ਇਹਨੂੰ ਪੁੱਛੇ ਵਿਵੇਕ ਹੁੰਦਾ ਕੀ ਹੈ, ਮਨੁੱਖ ਦੇ ਅੰਦਰ ਹੈ ਉਹਦਾ ਨਿਵਾਸ ਸਤਿਗੁਰੂ ਦਾ, ਉਥੋਂ ਪ੍ਰਗਟ ਹੁੰਦਾ ਤੇ ਘਾਲਣਾ ਕਮਾਈ ਕਰਕੇ ਚੌਂਕੜੇ ਲਾ ਕੇ ਮਿਲਦਾ ਉਹ, ਇਸ ਤਰ੍ਹਾਂ ਕਿਤਾਬਾਂ ਦੇ ਵਿੱਚੋਂ ਨਹੀਂ ਲੱਭਦਾ, ਭੁਲੇਖਾ ਪੈ ਗਿਆ ਇਹਨਾਂ ਨੂੰ। ਉਸ ਗੁਰੂ ਨੂੰ ਪੁੱਛਿਆ, ਅੰਦਰ ਅਰਦਾਸ ਕੀਤੀ, ਗੁਰ ਚਰਨ ਲਾਗ ਹਮ ਬਿਨਵਤਾ ਪੁੱਛਤ, ਪੁੱਛਿਆ ਹੈ, ਕਹਿ ਜੀਉ ਪਾਇਆ, ਇਹ ਜੀਵਨ ਕਾਹਦੇ ਵਾਸਤੇ ਪਾਇਆ, ਇਹ ਕਿਵੇਂ ਪ੍ਰਾਪਤ ਹੋਇਆ ਤੇ ਕੀ ਕਰਨਾ ਚਾਹੀਦਾ ਹੈ।
ਕਵਨ ਕਾਜ ਜਗ ਉਪਜੈ ਬਿਨਸੈ ਕਹੋ ਮੋਹੇ ਸਮਝਾਇਆ।
ਇਹ ਜਿਹੜਾ ਜਗਤ ਹੈ ਕਿਸ ਕੰਮ ਵਾਸਤੇ ਉਪਜਦਾ ਹੈ ਤੇ ਬਿਨਸ ਜਾਂਦਾ ਹੈ, ਇਹ ਕਿਰਪਾ ਕਰਕੇ ਮੈਨੂੰ ਸਮਝਾ ਦਿਓ ਜੀ।
ਦੇਵ ਕਰੋ ਦਇਆ ਮੋਹੇ ਮਾਰਗ ਲਾਵਹੋ ਜਿਤ ਪੈ ਬੰਧਨ ਟੂਟੈ।
ਹੇ ਦੇਵ, ਹੇ ਪਰਮੇਸ਼ਰ, ਮੇਰੇ ਤੇ ਦਇਆ ਕਰੋ, ਮੈਨੂੰ ਸਿੱਧੇ ਮਾਰਗ ਤੇ ਪਾ ਦਿਓ ਜਿਹਦੇ ਤੋਂ ਮੇਰੇ ਭੈ ਦਾ ਬੰਧਨ ਟੁੱਟ ਜਾਏ, ਜਿਹੜਾ ਡਰ ਹੈ ਉਹ ਡਰ ਅੰਦਰੋਂ ਖਤਮ ਹੋ ਜਾਵੇ ਜੀ।
ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ।
ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਹੋ ਜੀ ਮੇਰੇ ਤੇ ਕਿਰਪਾ ਕਰ ਦਿਓ, ਮੇਰਾ ਜੀਵਨ ਜਿਹੜਾ ਨਾ ਜਨਮ ਮਰਨ ਦੇ ਚੱਕਰਾਂ ਵਿੱਚੋਂ ਨਿਕਲ ਜਾਏ। ਜਨਮ ਮਰਨ ਦੁੱਖ ਫੇੜ ਕਰਮ ਸੁਖ, ਇੱਥੇ ਵਿਸ਼ਰਾਮ ਹੈ। ਇਸ ਤਰ੍ਹਾਂ ਪੁਰਾਣੇ ਜਿਹੜੇ ਦੁੱਖ ਨੇ ਕੀਤੇ ਹੋਏ, ਪੁਰਾਣੇ ਕਰਮ ਦੁੱਖ ਫੇੜ ਕਰਮ ਸੁਖ ਤੇ ਪੁਰਾਣੇ ਸੁਖਾਂ ਦੀ ਲਾਲਸਾ, ਇਹ ਜੀ ਜਨਮ ਮਰਨ ਤੋਂ ਛੁੱਟ ਜਾਵੇ ਜੀ, ਰਹਾਓ ਦਾ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ।
ਰਹਾਓ ਮਾਇਆ ਫਾਸ ਬੰਦ ਨਹੀਂ ਫਾਰੈ ਅਰ ਮਨ ਸੁਨ ਨਾ ਲੁਕੈ।
ਹੇ ਵਾਹਿਗੁਰੂ ਜੀ, ਕਿਰਪਾ ਕਰੋ, ਮੇਰਾ ਮਨ ਮਾਇਆ ਦੇ ਫੰਦੇ ਵਿੱਚ ਫਸਿਆ ਹੋਇਆ, ਮਾਇਆ ਫਾਸ ਬੰਧ ਨਹੀਂ ਪਾਰਾ ਤੇ ਉਸ ਬੰਧਨ ਨੂੰ ਪਾਰਦਾ ਨਹੀਂ ਅਰ ਅਤੇ ਮਨ ਸੁਨ ਨਾ ਲੁਕੈ ਸੁਨ ਮੈਨੇ ਅਫੁਰ ਅਵਸਥਾ ਜਿੱਥੇ ਕੋਈ ਵੀ ਖਿਆਲ ਨਹੀਂ ਪੈਦਾ ਹੁੰਦਾ ਤੇ ਮਨ ਲਗਾਤਾਰ ਰਸ ਦੇ ਵਿਚ ਲੁਕਾ ਰਹਿੰਦਾ ਮਨ ਲਗਾਤਾਰ ਆਨੰਦ ਦੇ ਵਿਚ ਲੁਕਾ ਰਹਿੰਦਾ ਕਹਿੰਦੇ ਹੇ ਪਰਮੇਸ਼ਰ ਮੇਰਾ ਮਨ ਸੁਨ ਅਵਸਥਾ ਵਿਚ ਨਹੀਂ ਜਾਂਦਾ ਤੇ ਫੁਰਨਿਆਂ ਤੋਂ ਰਹਿਤ ਨਹੀਂ ਹੁੰਦਾ
ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਪਿਓ ਨਾ ਚੁਕੇ
ਆਪਾ ਪਦ ਪਦ ਮੈਨੇ ਅਵਸਥਾ ਇਕ ਪਦ ਹੁੰਦਾ ਅਵਸਥਾ ਆਪਾ ਆਪੇ ਦਾ ਮਤਲਬ ਆਪਣੇ ਆਪ ਤੱਕ ਚਲੇ ਜਾਣਾ ਆਪਾਂ ਅਜੇ ਆਪਾਂ ਆਪੇ ਤੱਕ ਵੀ ਨਹੀਂ ਗਏ ਅਜੇ ਅਸੀਂ ਕਿੱਥੇ ਹਾਂ ਅੱਖਾਂ ਤੱਕ ਨੱਕ ਤੱਕ ਜ਼ੁਬਾਨ ਦੇ ਰਸਾਂ ਤੱਕ ਕੰਨ ਦੇ ਰਸਾਂ ਤੱਕ ਚਮੜੀ ਦੇ ਰਸਾਂ ਕਾਮ ਕ੍ਰੋਧ ਦੇ ਰਸ ਦੇ ਵਿਚ ਕਹਿੰਦੇ ਆਪਾ ਪਦ ਨਿਰਵਾਣ ਨਾ ਚੀਜਿਆ ਚੀਨਿਆ ਉਹ ਮੁਕਤ ਆਪਾ ਪਦ ਵੀ ਨਹੀਂ ਮੈਂ ਚੀਨਿਆ ਇਨ ਬਿਦ ਇਸ ਤਰੀਕੇ ਦੇ ਨਾਲ ਆਪੇ ਉਹ ਨਾ ਚੁੱਕਾ ਅਪਿਓ ਦਾ ਮਤਲਬ ਪਿਓ ਦਾ ਮਤਲਬ ਭਿੱਜਾ ਹੋਇਆ ਐਡਾ ਅਗੇਤਰ ਨੈਗੇਟਿਵ ਲੱਗ ਗਿਆ ਇਹਦਾ ਮਤਲਬ ਹੋ ਗਿਆ ਜਿਹੜਾ ਭਿੱਜਾ ਨਹੀਂ ਜਿਹੜਾ ਭਿੱਜਾ ਹੋਇਆ ਨਹੀਂ ਮਤਲਬ ਸਖ਼ਤ ਹੈ ਇਨ ਬਿਦ ਅਵਿਓ ਨਾ ਚੁੱਕਾ ਉਹ ਮਨ ਦੀ ਕਠੋਰਤਾ ਜਿਹੜੀ ਇਹ ਨਹੀਂ ਘਟਦੀ ਅਜੇ ਵੀ
ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਵਿਹੂਣਾ
ਕਹੀ ਨਾ ਉਪਜੈ ਜੋ ਗੁਰੂ ਕਹਿੰਦਾ ਹੈ ਉਹ ਸਿੱਖਿਆ ਨਹੀਂ ਅੰਦਰੋਂ ਉਪਜਦੀ ਉਹਨੂੰ ਨਹੀਂ ਮੰਨਦਾ ਮੇਰਾ ਮਨ ਉਪਜੀ ਜਾਣਾ ਤੇ ਜਿਹੜੀ ਮਨ ਦੇ ਵਿਚੋਂ ਮਨਮਤ ਉਪਜਦੀ ਉਹਨੂੰ ਠੀਕ ਸਮਝਦਾ ਕਹਿੰਦੇ ਆਹ ਠੀਕ ਹੈ ਤੇ ਜਿਹੜੀ ਗੁਰੂ ਨੇ ਕਹੀਏ ਉਹਦੇ ਨਾਲ ਇਹਦਾ ਭਾਵ ਪਿਆਰ ਨਹੀਂ ਬਣਦਾ ਤੇ ਅਭਾਵ ਜਿਹੜੀ ਮਨ ਵਿਚੋਂ ਸਿੱਖਿਆ ਨਿਕਲੀਏ ਉਹਦੇ ਨਾਲੋਂ ਅਭਾਵ ਨਹੀਂ ਕਰਦਾ ਭਾਵ ਉਹਦੇ ਤੋਂ ਦੂਰ ਨਹੀਂ ਹੁੰਦਾ ਉਹਦੇ ਤੋਂ ਪਰਾਂ ਨਹੀਂ ਹੁੰਦਾ ਵਿਹੂਣਾ ਇਸ ਤਰ੍ਹਾਂ ਦਾ ਵਿਹੂਣਾ ਊਣਾ ਮਨ ਜੀਵਨ ਹੋ ਚੁੱਕਾ ਹੈ
ਉਹਦਾ ਅਸਤ ਕੀ ਮਨ ਬੁੱਧ ਨਾਸੀ ਤਾਉ ਸਦਾ ਸਹਿਜ ਲਿਵ ਲੀਣਾ
ਪਰ ਫਿਰ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਕਬੀਰ ਸਾਹਿਬ ਕਹਿੰਦੇ ਹੁਣ ਕੀ ਹੋਇਆ ਕਹਿੰਦੇ ਨੇ ਹੁਣ ਉਹਦਾ ਅਸਤ ਕੀ ਬੁੱਧ ਉਹਦਾ ਅਸਤ ਕੀ ਮਨ ਬੁੱਧ ਨਾਸੀ ਮਨ ਦੇ ਵਿਚੋਂ ਚੜਦੇ ਤੇ ਲਹਿੰਦੇ ਦੀ ਜਿਹੜੀ ਬੁੱਧੀ ਸੀ ਨਾ ਉਹ ਨਸ ਗਈ ਭਾਵ ਦਿਨ ਤੇ ਰਾਤ ਤੋਂ ਉੱਚੇ ਉੱਠ ਗਏ ਕਿੱਥੇ ਚਲੇ ਗਏ ਇੱਕ ਅੰਮ੍ਰਿਤ ਵੇਲਾ ਜਿੱਥੇ ਦਿਨ ਤੇ ਰਾਤ ਦਾ ਪ੍ਰਭਾਵ ਨਹੀਂ ਪੈਂਦਾ ਮਨੁੱਖ ਤੇ ਵੀ ਕਦੋਂ ਸੂਰਜ ਚੜਦਾ ਤੇ ਕਦੋਂ ਡੁੱਬਦਾ ਫਿਰ ਨਿਕਲਦਾ ਪਤਾ ਤੇ ਲੱਗੀ ਜਾਂਦਾ ਵੀ ਸੂਰਜ ਚੜਦਾ ਔਰ ਅਸਤ ਹੁੰਦਾ ਪਰ ਉਹਦੇ ਉੱਤੇ ਉਹਨੂੰ ਕਹਿੰਦੇ ਸੀ ਜਿਹੜੀ ਗੱਲ ਅੱਜ ਕੱਲ ਕਹਿ ਰਹੇ ਨਾ ਵੀ ਅੰਮ੍ਰਿਤ ਵੇਲਾ ਕਹਿੰਦੇ ਸਦਾ ਹੀ ਹੁੰਦਾ ਉਹ ਆਹ ਅਵਸਥਾ ਹੈ ਕਬੀਰ ਸਾਹਿਬ ਵਾਲੀ ਉਹ ਕਹਿੰਦੇ ਨਾ ਸੂਰਜ ਚੜੇ ਦਾ ਕੋਈ ਪ੍ਰਭਾਵ ਹੈ ਤੇ ਨਾ ਡੁੱਬੇ ਦਾ ਲਗਾਤਾਰ ਅੰਮ੍ਰਿਤ ਵੇਲਾ ਬਣਿਆ ਹੋਇਆ ਉਹਦਾ ਅਸਤ ਕੀ ਮਨ ਬੁੱਧ ਨਾਸੀ ਵਿਚੋਂ ਖਤਮ ਹੋ ਗਿਆ ਲਗਾਤਾਰ ਲਹਿਰਾਂ ਠੰਡੀਆਂ ਨਿਕਲਦੀਆਂ ਸਰੀਰ ਦੇ ਵਿਚੋਂ ਤੋ ਸਦਾ ਸਹਿਜ ਲਿਵ ਲੀਣਾ ਸਦਾ ਹੀ ਸਹਿਜ ਦੇ ਵਿਚ ਸਦਾ ਮੈਨੇ 24 ਘੰਟੇ ਲਿਵ ਦੇ ਵਿਚ ਲੀਨ ਹੋਇਆ ਰਹਿੰਦਾ ਹੈ ਜੀਵਨ
ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਵਿਗਰਾਨਾ
ਇਸ ਤਰ੍ਹਾਂ ਜਿਵੇਂ ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਵਿਗਰਾਨਾ ਕੁੰਭ ਮੈਨੇ ਘੜਾ ਵਿਗਰਾਨਾ ਮੈਨੇ ਟੁੱਟ ਗਿਆ ਕਬੀਰ ਜੀ ਕਹਿੰਦੇ ਜਿਵੇਂ ਪਾਣੀ ਵਾਲਾ ਘੜਾ ਜ਼ਮੀਨ ਤੇ ਰੱਖਿਆ ਸੀ ਉਹਦਾ ਮੂੰਹ ਖੁੱਲਾ ਸੀ ਉਹਦੇ ਵਿਚ ਪਾਣੀ ਸੀ ਉੱਤੋਂ ਸੂਰਜ ਦੀ ਲਿਸ਼ਕ ਪੈਂਦੀ ਸੀ ਤੇ ਘੜੇ ਦੇ ਵਿਚੋਂ ਸੂਰਜ ਦਿਸਦਾ ਸੀ ਇੰਜ ਲੱਗਦਾ ਸੀ ਘੜੇ ਵਿਚ ਸੂਰਜ ਹੈ ਤੇ ਕਹਿੰਦੇ ਉਸ ਘੜੇ ਨੂੰ ਵੱਟਾ ਮਾਰ ਕੇ ਤੋੜ ਦਿੱਤਾ ਤੇ ਪਾਣੀ ਸਾਰਾ ਖਿਲਰ ਗਿਆ ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਦਕ ਉਦਕ ਮੈਨੇ ਪਾਣੀ ਖਿਲਰ ਗਿਆ ਤੇ ਜਦੋਂ ਪਾਣੀ ਖਿਲਰ ਗਿਆ ਉਹ ਜਿਹੜਾ ਸੂਰਜ ਦਾ ਪਰਛਾਵਾਂ ਪੈਂਦਾ ਸੀ ਨਾ ਉਹ ਸੂਰਜ ਵਿਚ ਜਾ ਕੇ ਮਿਲ ਗਿਆ ਉਹ ਤੇ ਪਰਛਾਵਾਂ ਹੀ ਸੀ ਪ੍ਰਤੀਬਿੰਬ ਮੈਨੇ ਪਰਛਾਵਾਂ ਬਿੰਬ ਕੋ ਮਿਲ ਗਿਆ ਬਿੰਬ ਨੂੰ ਸੂਰਜ ਨੂੰ ਮਿਲ ਗਿਆ ਜਿਹਦੇ ਵਿਚ ਉਹ ਪਰਛਾਵਾਂ ਪੈ ਰਿਹਾ ਸੀ ਇਹ ਉਦਾਹਰਣ ਦਿੱਤੀ ਹੈ ਇਸ ਤਰ੍ਹਾਂ ਸਾਡੇ ਅੰਦਰ ਜਿਹੜਾ ਕਹਿੰਦੇ ਕਬੀਰ ਸਾਹਿਬ ਕਹਿੰਦੇ ਭਰਮ ਦਾ ਘੜਾ ਸੀ ਨਾ ਉਹ ਜਦੋਂ ਟੁੱਟ ਗਿਆ ਤੇ ਦੁਰਮਤ ਦਾ ਪਾਣੀ ਖਿਲਰ ਗਿਆ ਤੇ ਜਿਹੜਾ ਭੁਲੇਖਾ ਪੈਂਦਾ ਸੀ ਮੈਂ ਕੁਝ ਵੱਖਰਾ ਵਾਂ ਉਹ ਆਤਮਾ ਦਾ ਪ੍ਰਤੀਬੰਧ ਬਿੰਬ ਪੈ ਰਿਹਾ ਸੀ ਪਰਮਾਤਮਾ ਦੀ ਲਿਸ਼ਕ ਪੈ ਰਹੀ ਸੀ ਵਿਚ ਉਤੋਂ ਉਹ ਜਾ ਕੇ ਵਿਚ ਜੋਤ ਦੇ ਵਿਚ ਜੋਤ ਮਿਲ ਗਈ ਹੈ
ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁਨ ਸਮਾਨਾ
ਕਬੀਰ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਸੁਭਾਅ ਗੁਣ ਭ੍ਰਮ ਭਾਗਾ ਭੱਜ ਗਿਆ ਅੰਦਰੋਂ ਖਤਮ ਹੋ ਗਿਆ ਤੇ ਮਨ ਸੁਨ ਅਵਸਥਾ ਵਿਚ ਫੁਰਨਿਆਂ ਤੋਂ ਉੱਚਾ ਹੋ ਗਿਆ ਹੈ ਉਹ ਕਿਹੜਾ ਸੀ ਜਿਹੜਾ ਭਰਮ ਪਿਆ ਹੋਇਆ ਸੀ, ਜਿਹੜਾ ਰੱਸੀ ਨੂੰ ਸੱਪ ਸਮਝਦਾ ਸੀ, ਸਰੀਰ ਨੂੰ ਸਭ ਕੁਝ ਸਮਝਦਾ ਸੀ। ਹੁਣ ਜੋਤ ਜਿਹੜੀ ਜੋਤ ਵਿਚ ਮਿਲ ਗਈ ਏ, ਸਾਰੇ ਥਾਵਾਂ ਤੇ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਦਾ। ਇਹ ਕਬੀਰ ਸਾਹਿਬ ਜੀ ਬਚਨ ਕਰ ਰਹੇ ਨੇ, ਸਾਧ ਸੰਗਤ ਜੀ ਇੰਨੇ ਬਚਨ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਖਿਮਾ। ਆਓ ਸ਼ਬਦ ਪੜ ਕੇ ਸਮਾਪਤੀ ਕਰੀਏ।
ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸਜਣ ਮਿਲਿਆ, ਨਾਨਕ ਨਾਮ ਮਿਲੇ ਤਾ ਜੀਵਾ, ਤਨ ਮਨ ਜੀਵੈ ਹਰਿਆ, ਨਾਨਕ ਨਾਮ ਮਿਲੇ ਤਾ ਜੀਵਾ, ਤਨ ਮਨ ਜੀਵੈ ਹਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।